ਆਪ ਚਾਹੇ ਦਸਵੀਂ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਹਰ ਗੋਬਿੰਦ ਨੰਦਨ ਨੰਦਨ ਕੇ ਅਬ ਬੰਦਨ ਕੈ ਪਦ ਜੇ ਅਰ ਬਿੰਦੂ ਦੁਖ ਦੁੰਦਨ ਕੰਦਨ ਆਨੰਦ ਕੰਦ ਮੁਕੰਦ ਬੁਲੰਦ ਕਰੇ ਜਿਨ ਹਿੰਦੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਤਿਨ੍ਹਾਂ ਦੇ ਸਪੁੱਤਰ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਤਿਨ੍ਹਾਂ ਦੇ ਵੀਰ ਸਪੁੱਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਰ ਗੋਬਿੰਦ ਨੰਦਨ ਨੰਦਨ ਕੇ ਨੰਦਨ ਨਾਮ ਪੁੱਤਰ ਦਾ ਹੈ ਨੰਦਨ ਨਾਮ ਫਿਰ ਪੁੱਤਰ ਦਾ ਹੈ ਭਾਵ ਛੇਵੇਂ ਮਹਾਰਾਜ ਜੀ ਦੇ ਸਪੁੱਤਰ ਦੇ ਸਪੁੱਤਰ ਅਬ ਬੰਧਨ ਕੇ ਪਦ ਜੇ ਅਰ ਬਿੰਦੂ ਬੇਅੰਤ ਗੁਣਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਮੈਂ ਨਮਸਕਾਰ ਕਰਦਾ ਹਾਂ ਮੱਥਾ ਟੇਕਦਾ। ਨਿਤਨੇਮ ਜੀ ਦੀਆਂ ਜੋ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਹਨ ਉਹਨਾਂ ਵਿੱਚੋਂ ਚੌਥੀ ਬਾਣੀ ਜੋ ਹੈ ਉਸ ਦਾ ਨਾਮ ਹੈ ਚੌਪਈ। ਚੌਪਈ ਛੰਦ ਦਾ ਨਾਮ ਹੈ। ਕਵਿਓ ਬਾਚ ਬੇਨਤੀ ਚੌਪੀ ਕਰਕੇ ਜ਼ਿਆਦਾ ਪ੍ਰਚਲਿਤ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਇਹ ਬਾਣੀ ਇੱਥੋਂ ਪੜ੍ਹੀ ਜਾਂਦੀ ਹੈ। ਇਸ ਦਾ ਸਿਰਲੇਖ ਕਵਿਓ ਬਾਚ ਹੋਣ ਕਰਕੇ ਕਈ ਲੋਕਾਂ ਨੂੰ ਭੁਲੇਖਾ ਲੱਗਦਾ ਹੈ ਕਿ ਕਿਸੇ ਕਵੀ ਦੀ ਰਚਨਾ ਹੈ, ਜਦੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵੀਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਕਵੀ ਹੀ ਮੰਨਦੇ ਹਨ। ਕਵੀਆਂ ਦੇ ਰਾਜੇ ਕਵੀ ਹਨ। ਗੁਰੂ ਦਰਬਾਰ ਵਿੱਚ ਹੋਰ ਵੀ ਬੇਅੰਤ ਕਵੀ ਰਾਜ ਹੋਏ ਹਨ, ਰਹੋ ਵਿਚਾਰ, ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਦਰਸ਼ਨ ਕੀਤਾ ਹੈ ਅਤੇ ਭਾਖੜਾ ਡੈਮ ਵੀ ਵੇਖਿਆ ਹੈ, ਸਤਲੁਜ ਦੇ ਕਿਨਾਰੇ ਵੀ ਤੱਕੇ ਹਨ, ਸਤਲੁਜ ਦੇ ਕੰਢੇ ਉੱਤੇ ਬੜਾ ਸੁੰਦਰ ਗੁਰਦੁਆਰਾ ਅੱਜ ਬਿਰਾਜਮਾਨ ਹੈ ਜਿਹਨੂੰ ਬਭੌਰ ਸਾਹਿਬ ਕਹਿੰਦੇ ਹਨ, ਉਸ ਪਾਵਨ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪੀ ਸਾਹਿਬ ਉਚਾਰਨ ਕੀਤੀ ਹੈ। ਉੱਥੇ ਜਾ ਕੇ ਅਨੇਕਾਂ ਅਭਿਆਸੀ ਚੌਪੀ ਦਾ ਸ਼ਿਲਾ ਵੀ ਕੱਢਦੇ ਨੇ, ਚੌਪੀ ਦਾ ਪਾਠ ਸਿੱਧ ਕਰਦੇ ਨੇ। ਇੱਕ ਪਿਛਲੇ ਦਿਨੀ ਪੰਜਾਬ ਤੋਂ ਗੁਰੂ ਕਾ ਸਿੱਖ ਤੁਰ ਕੇ ਆਇਆ ਹਜ਼ੂਰ ਸਾਹਿਬ, ਤੇ ਉਹਨੇ ਆਪਣੀ ਖਾਹਿਸ਼ ਇਹ ਰੱਖੀ ਕਿ ਮੇਰੀ ਇੱਛਾ ਇੱਥੇ ਰਹਿ ਕੇ 1,25,000 ਚੌਪੀ ਦਾ ਪਾਠ ਕਰਕੇ ਫੇਰ ਵਾਪਸ ਜਾਣਾ। ਬਾਣੀ ਨਾਲ ਜਿਨ੍ਹਾਂ ਦਾ ਜਿੰਨਾ ਜ਼ਿਆਦਾ ਪਿਆਰ ਹੈ, ਵਾਰ ਵਾਰ ਬਾਣੀ ਦੇ ਅੱਖਰਾਂ ਨੂੰ ਦੁਹਰਾਉਣ ਨਾਲ ਵਿੱਚੋਂ ਕੁਝ ਨਿਕਲਦਾ ਹੈ, ਵਿੱਚੋਂ ਕੁਝ ਮਿਲਦਾ ਹੈ। ਜੇ ਨਾ ਮਿਲਦਾ ਹੋਵੇ ਤੇ ਲੋਕ ਇਹ ਕੰਮ ਨਾ ਕਰਨ। ਐਸੀ ਵੀ ਅੱਜ ਦੇ ਯੁੱਗ ਦੀ ਵਿਚਾਰਧਾਰਾ ਹੈ ਕਿ ਬਾਣੀ ਨੂੰ ਵਾਰ ਵਾਰ ਪੜ੍ਹਨ ਦਾ ਕੋਈ ਲਾਭ ਨਹੀਂ, ਬਾਣੀ ਨੂੰ ਇੱਕ ਵਾਰ ਹੀ ਧਿਆਨ ਦੇ ਕੇ ਪੜ੍ਹੋ ਅਤੇ ਉਸ ਦੀ ਵਿਚਾਰ ਵਿੱਚ ਜਾਓ, ਜੋ ਬਾਣੀ ਕਹਿੰਦੀ ਹੈ ਉਹ ਕਰੋ, ਉਹ ਕਮਾਓ। ਇਹ ਵੀ ਚੰਗੀ ਗੱਲ ਹੈ, ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਵੀ ਵਾਰ ਵਾਰ ਜਪਜੀ ਨੂੰ ਪੜ੍ਹੀ ਜਾਣਾ, ਵਾਰ ਵਾਰ ਆਨੰਦ ਸਾਹਿਬ ਪੜ੍ਹੀ ਜਾਣਾ, ਵਾਰ ਵਾਰ ਜਾਪ ਸਾਹਿਬ ਦਾ ਪਾਠ, ਵਾਰ ਵਾਰ ਪੰਜ ਬਾਣੀਆਂ, ਉਹਨਾਂ ਲੋਕਾਂ ਤੋਂ ਜਿਹੜੇ ਅਗਾਂਹ ਨੇ ਉਹਨਾਂ ਦੀ ਇਹ ਖੋਜ ਹੈ। ਜੈਸੇ ਭਾਈ ਸਾਹਿਬ ਜੀ ਨੇ ਗਰਭਗੰਜਨੀ ਟੀਕੇ ਵਿੱਚ ਵੀ ਲਿਖਿਆ ਹੈ, ਹਰ ਮਨੁੱਖ ਨਾਮ ਨਹੀਂ ਜਪ ਸਕਦਾ। ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਉਹ ਸਾਡੇ ਤੋਂ ਆਪਣੇ ਤੋਂ ਨਹੀਂ ਜਪਿਆ ਜਾਂਦਾ, ਜਿਹੜੇ ਸਾਰਾ ਦਿਨ ਲੰਗੋਟਾ ਕੱਸਦੇ ਰਹਿੰਦੇ ਹਾਂ, ਤਿਆਰੀ ਕਰਦੇ ਰਹਿੰਦੇ ਹਾਂ ਵੀ ਨਾਮ ਜਪਣਾ ਨਾਮ ਜਪਣਾ, ਸਾਰੇ ਕੰਮ ਛੱਡ ਦਿਓ ਪਰ ਇਹ ਕੰਮ ਕਰਨਾ, ਪਰ ਫਿਰ ਵੀ ਨਹੀਂ ਹੁੰਦਾ। ਇਹ ਹਾਲਤ ਸਾਰੇ ਹੀ ਲੋਕਾਂ ਦੀ ਹੈ, ਵਿਰਲੇ ਹੀ ਮਨੁੱਖ ਨੇ ਜਿਹੜੇ ਇਸ ਬੰਨੇ ਲੱਗਦੇ ਹਨ। ਅਗਰ ਦੁਨੀਆਂ ਦੇ ਔਖੇ ਕੰਮਾਂ ਵਿੱਚੋਂ ਜੇ ਸਭ ਤੋਂ ਔਖਾ ਅਧਿਆਤਮਕ ਦੁਨੀਆਂ ਵਿੱਚ ਕੋਈ ਕੰਮ ਹੈ ਤੇ ਉਹ ਹੈ ਪ੍ਰਭੂ ਦਾ ਚਿੰਤਨ ਕਰਨਾ, ਪਰਮੇਸ਼ਰ ਦਾ ਨਾਮ ਜਪਣਾ, ਪ੍ਰਭੂ ਨਾਲ ਆਪਣੀ ਸੁਰਤ ਨੂੰ ਜੋੜਨਾ, ਜਪ ਕਰਨਾ, ਉਹਦੇ ਬਾਅਦ ਧਿਆਨ ਕਰਨਾ, ਉਹਦੇ ਬਾਅਦ ਗਿਆਨ ਪ੍ਰਾਪਤ ਹੋਵੇਗਾ। ਸੋ ਬਾਣੀ ਦਾ ਪਠਨ ਪਾਠਨ ਕਰਨਾ ਪਹਿਲੇ ਮਹਾਂਪੁਰਸ਼ਾਂ ਨੇ ਸਿਖਾਇਆ ਕਿ ਜਪਜੀ ਦਾ ਪਾਠ ਅੰਦਰ ਵਸ ਜਾਵੇ, ਜਾਪ ਸਾਹਿਬ ਜਿਹੜਾ ਹੈ ਅੰਦਰ ਟਿਕ ਜਾਵੇ, ਪੰਜ ਬਾਣੀਆਂ ਦਾ ਪਾਠ ਅੰਦਰ ਟਿਕ ਜਾਵੇ। ਇਸ ਕਰਕੇ ਇੱਕ ਵੇਰ ਪੜ੍ਹਿਆ ਅੰਦਰ ਨਹੀਂ ਟਿਕਦਾ, ਵਾਰ ਵਾਰ ਪੜ੍ਹਨਾ ਪੈਂਦਾ। ਕਈ ਐਸੇ ਸਿੱਖ ਨੇ ਜਿਹੜੇ ਪੰਜ ਪੰਜ ਵਾਰ ਹਰ ਰੋਜ਼ ਨਿਤਨੇਮ ਕਰਦੇ ਹਨ। ਇਹ ਆਪੋ ਆਪਣੇ ਸਰੀਰ ਦੀ ਤਾਕਤ ਤੇ ਗੱਲ ਨਿਰਭਰ ਹੈ। ਕਈ ਤਾਂ ਇੱਕ ਇੱਕ ਬਾਣੀ ਤੇ ਪਹਿਲਾਂ ਰੱਟਾ ਲਾਉਂਦੇ, ਫਿਰ ਦੂਜੀ ਬਾਣੀ ਲੈਂਦੇ, ਫਿਰ ਤੀਜੀ ਬਾਣੀ ਲੈਂਦੇ ਨੇ। ਭਈ ਪਹਿਲੇ ਇੱਕ ਬਾਣੀ ਯਾਦ ਕਰ ਲਈਏ, ਉਹਦੇ ਅਰਥ ਵਿਚਾਰ ਲਈਏ, ਉਹਨੂੰ ਸਮਝ ਲਈਏ, ਕਮਾ ਲਈਏ, ਇੱਕ ਨਾਲ ਵੀ ਕਲਿਆਣ ਹੋ ਜਾਂਦੀ ਹੈ। ਪਰ ਜਿਹੜਾ ਸੰਪੂਰਨ ਸਿੱਖ ਹੈ ਉਹਦੇ ਵਾਸਤੇ ਪੰਜ ਬਾਣੀਆਂ ਦਾ ਪਾਠ ਕਰਨਾ ਜੋ ਪ੍ਰਚਲਿਤ ਹੈ, ਗੁਰੂ ਮਿਹਰ ਕਰੇ ਇਹ ਸਾਰਿਆਂ ਨੂੰ ਨਸੀਬ ਹੋਵੇ। ਜਪ ਬਾਰੇ ਲਿਖਿਆ, ਵਾਰੰਵਾਰ ਵਿਚਾਰ ਕੇ ਜੋ ਨਰ ਪਾਵੇ ਭੋਗ। ਜਪਜੀ ਦਾ ਪਾਠ ਵਾਰ ਵਾਰ ਵਿਚਾਰ ਦੁਆਰਾ ਪੜ੍ਹਨਾ ਤੇ ਵਾਰ ਵਾਰ ਉਸ ਦਾ ਭੋਗ ਪਾਉਣਾ, ਇਹਦੇ ਨਾਲ ਰਿਧੀਆਂ ਸਿੱਧੀਆਂ ਨਿਧੀਆਂ ਦੁਨੀਆਂ ਦੇ ਪਦਾਰਥ ਖਜ਼ਾਨੇ ਅਤੇ ਪਰਮਾਰਥ ਦਾ ਰਾਹ ਖੁੱਲਦਾ ਹੈ। ਮਨੁੱਖ ਪ੍ਰਭੂ ਦਾ ਪ੍ਰੇਮੀ ਜਿਹੜਾ ਹੈ ਉਹ ਵਿਰਲੇ ਵਿਰਲੇ ਨੇ, ਰੱਬ ਪ੍ਰਾਪਤ ਕਰਨ ਲਈ ਨਾਮ ਬਹੁਤ ਘੱਟ ਲੋਕ ਜਪਦੇ ਨੇ। ਨਿਤਨੇਮ ਕੀਤਾ ਜਾਵੇ, ਰਹਿਤ ਰੱਖੀ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸੰਨਤਾ ਹੋਵੇ ਤੇ ਸਾਨੂੰ ਦਸਵੇਂ ਪਾਤਸ਼ਾਹ ਜਫੀ ਚ ਲੈ ਲੈਣ। ਇਸ ਵਾਸਤੇ ਥੋੜੇ ਬੰਦੇ ਭਜਨ ਪਾਠ ਨਿਤਨੇਮ ਰਹਿਤ ਰੱਖਦੇ ਨੇ, ਬਹੁਤੇ ਲੋਕ ਦੁਨੀਆਂ ਦੇ ਪਦਾਰਥਾਂ ਵਾਸਤੇ, ਸੁਖ ਸ਼ਾਂਤੀ ਵਾਸਤੇ ਅਕਸਰ ਗੁਰਦੁਆਰਿਆਂ ਵਿੱਚ ਅਖੰਡ ਪਾਠ ਹੁੰਦੇ ਹਨ, ਅਰਦਾਸਾਂ ਹੁੰਦੀਆਂ ਹਨ, ਲੰਗਰ ਕਰਾਉਂਦੇ ਹਨ, ਲੋਕ ਦਾਨ ਪੁੰਨ ਕਰਦੇ ਹਨ, ਉਹਦੇ ਮਗਰ ਉਹਨਾਂ ਦੀ ਕਾਮਨਾ ਦੀ ਲੜੀ ਲੱਗੀ ਰਹਿੰਦੀ ਹੈ ਕਿ ਮੁੰਡਾ ਬਿਮਾਰ ਹੋਇਆ, ਰਾਜੀ ਹੋ ਗਿਆ ਤਾਂ ਅਖੰਡ ਪਾਠ ਕਰਵਾਉਣਾ। ਕਿਸੇ ਦੇ ਘਰ ਬੱਚਾ ਨਹੀਂ ਜੰਮਦਾ ਕਿ ਚਲੋ ਅਖੰਡ ਪਾਠ ਕਰਵਾ ਲੈਂਦੇ, ਗੁਰੂ ਮਿਹਰ ਕਰ ਦੇਵੇ। ਬਹੁਤੇ ਲੋਕ ਸਾਧਾ ਸੰਤਾਂ ਕੋਲ ਜਾਂਦੇ ਨੇ। ਇੱਕ ਸਾਡੇ ਸੰਤ ਆਉਂਦੇ ਹੁੰਦੇ ਸੀ, ਉਹ ਕਹਿੰਦੇ ਬੜਾ ਸੌਖਾ ਹੀ ਮੰਤਰ, ਕੋਈ ਆਵੇ ਉਹਨੂੰ ਕਹੋ ਅਖੰਡ ਪਾਠ ਕਰਾ, ਇਹਦੇ ਵਿੱਚ ਮਾੜੀ ਗੱਲ ਵੀ ਕੋਈ ਨਹੀਂ, ਨਾਲੇ ਅਗਲੇ ਨੂੰ ਬੁਰਾ ਨਹੀਂ ਲੱਗਦਾ ਤੇ ਨਾਲੇ ਅਗਲਾ ਪੈਸੇ ਖਰਚੂਗਾ, ਲੋਕਾਂ ਨੂੰ ਗਰੀਬਾਂ ਨੂੰ ਰੋਟੀ ਮਿਲੂਗੀ, ਕੁਝ ਤੁਹਾਨੂੰ ਵੀ ਦਊ ਗਿਆਨ। ਜੇ ਤਾਂ ਇਹਦੇ ਮਗਰ ਭਾਵਨਾ ਇਹ ਛੁਪੀ ਹੋਈ ਹੈ ਨਾ ਵੀ ਸਾਨੂੰ ਕੁਝ ਮਿਲੂਗਾ, ਫਿਰ ਕੋਈ ਚੰਗਾ ਸੌਦਾ ਨਹੀਂ। ਪਰ ਜੇ ਅਸੀਂ ਇਹੋ ਜਿਹੀਆਂ ਕਰੜੀਆਂ ਗੱਲਾਂ ਕਹੀਏ ਤੇ ਸਾਡੇ ਬਰਖਲਾਫ ਵੀ ਲੋਕ ਬਹੁਤ ਹੋ ਜਾਂਦੇ ਆ ਵੀ ਇਹ ਬਾਬੇ ਪਾਠਾਂ ਦੇ ਹੀ ਵਿਰੁੱਧ ਹੋ ਗਏ ਨੇ। ਗੁਰੂ ਮਹਾਰਾਜ ਜੀ ਨੇ ਜੋ ਮਹਾਨ ਪਵਿੱਤਰ ਬਾਣੀ ਰਚੀ ਹੈ ਉਹ ਜੀਵ ਦੀ ਕਲਿਆਣ ਕਰਨ ਵਾਸਤੇ ਰਚੀ ਹੈ। ਪਰ ਦੂਸਰਾ ਪੱਖ ਦੁਨਿਆਵੀ ਵੀ ਬਾਣੀ ਪੂਰਤੀ ਹੈ ਵੀ ਲੱਖਾਂ ਲੋਕ ਪਾਠੀ ਬਣ ਜਾਣਗੇ। ਮੁਕਤ ਕਵੇ ਖਾਂ ਵਿਚਿੱਤਰ ਸੋ ਵੀ ਰੌਲ ਲਾਓ ਤੇ ਕੋਈ ਰੌਲ ਲਾਉਣ ਨੂੰ ਤਿਆਰ ਨਹੀਂ। ਇਹ ਕਹਿਣ ਵੀ 10 ਪਾਉਂਡ ਇੱਕ ਰੌਲ ਦੇ ਦੇਣੇ ਨੇ ਤੇ ਭਾਵੇਂ 100 ਖੰਡ ਪਾਠ ਧਰਦੇ ਹੋ ਪਾਠੀ ਵਾਧੂ ਮਿਲ ਜਾਂਦੇ ਨੇ। ਇਹੋ ਜਿਹੇ ਵੀ ਅਖੰਡ ਪਾਠੀ ਨੇ ਜਿਹੜੇ ਕਹਿੰਦੇ ਵੀ ਸਾਨੂੰ ਥੋੜਾ ਜਿਹਾ ਸਾਹ ਦਵਾ ਦੀ, ਅਸੀਂ ਇਕੱਲੇ ਹੀ ਪਾਠ ਕਰ ਲਵਾਂਗੇ। ਭਈ 5 ਪਾਠੀਆਂ ਦੇ ਪੈਸੇ ਸਾਨੂੰ ਮਿਲ ਜਾਣ ਫੇਰ ਅਸੀਂ ਪਿਛਾਹ ਨਹੀਂ ਹਟਦੇ। ਪਰ ਸ਼ਰਧਾਵਾਨ ਵੀ ਹੈ, ਐਸੀ ਵੀ ਗੱਲ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਸਨ ਕਿ ਲੱਖਾਂ ਲੋਕਾਂ ਦੀ ਉਪਜੀਵਿਕਾ ਚੱਲੇਗੀ, ਕੋਈ ਬਾਣੀ ਪੜ੍ਹੇਗਾ, ਅਖੰਡ ਪਾਠ ਕਰੇਗਾ, ਕੋਈ ਕਥਾ ਕੀਰਤਨ ਕਰੇਗਾ, ਕੋਈ ਇਸੇ ਕਰਕੇ ਗੁਰਦੁਆਰੇ ਆਵੇਗਾ ਵੀ ਚਲੋ ਨਾਲੇ ਉੱਥੇ ਕਥਾ ਸੁਣਾਂਗੇ, ਨਾਲੇ ਲੰਗਰ ਛੱਕ ਕੇ ਘਰ ਨੂੰ ਆ ਜਾਵਾਂਗੇ। ਪਰ ਉਹਨਾਂ ਲੱਖਾਂ ਵਿੱਚੋਂ ਜੇ ਇੱਕ ਬੰਦਾ ਪ੍ਰਭੂ ਦੀ ਪ੍ਰਾਪਤੀ ਵਾਸਤੇ ਇਸ ਆਹਰ ਵਿੱਚ ਲੱਗ ਜਾਵੇ ਤਾਂ ਉਹ ਲੱਖਾਂ ਬੰਦਿਆਂ ਦਾ ਕੀਤਾ ਹੋਇਆ ਖਰਚ ਜਿਹੜਾ ਹੈ ਉਹ ਸਫਲਾ ਹੈ। ਜੇ ਇੱਕ ਵੀ ਪ੍ਰਾਣੀ ਪ੍ਰਭੂ ਵਿੱਚ ਅਭੇਦ ਹੋ ਗਿਆ ਤੇ ਸੈਂਕੜੇ ਸਾਲਾਂ ਤੋਂ ਚੱਲ ਰਹੇ ਗੁਰਦੁਆਰੇ ਦਾ ਸਾਰਾ ਖਰਚ ਜਿਹੜਾ ਹੈ ਉਹ ਇੱਕ ਬੰਨੇ ਰੱਖੋ ਤੇ ਇੱਕ ਜੀਵ ਪ੍ਰਭੂ ਵਿੱਚ ਲਿਵਲੀਨ ਹੋ ਜਾਵੇ ਉਹਦਾ ਕੋਈ ਮੁੱਲ ਨਹੀਂ। ਇਸੇ ਕਰਕੇ ਸਿਆਣੇ ਲੋਕ ਜਿਹੜੇ ਪਰਮਾਰਥ ਦੇ ਰਾਹ ਤੇ ਤੁਰੇ ਨੇ ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਪਾਸੋਂ ਮਦਦ ਲੈ ਕੇ ਆਪ ਇਸ ਰਾਹ ਵਿੱਚ ਅੱਗੇ ਵਧਦੇ ਨੇ। ਇਸ ਬੰਨੇ ਬਹੁਤਾ ਆਪਾਂ ਨਾ ਜਾਂਦੇ ਹੋਏ ਬਾਣੀ ਦੀ ਵਿਚਾਰ ਵਿੱਚ ਆਈਏ। ਕਲਗੀਧਰ ਪਾਤਸ਼ਾਹ ਜੀ ਨੇ ਇਹ ਬਾਣੀ ਰਚੀ ਹੈ, 10ਵੇਂ ਗ੍ਰੰਥ ਦੀ ਇੱਕ ਰਚਨਾ ਹੈ ਪਖਿਆਨ ਚਰਿੱਤਰ, ਜਿਸ ਨੂੰ ਤ੍ਰਿਆ ਚਰਿੱਤਰ ਵੀ ਕਹਿੰਦੇ ਹਨ। ਸੌਖੀ ਬੋਲੀ ਵਿੱਚ ਜਨਾਨੀਆਂ ਦੇ 405 ਚਰਿੱਤਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰਚਨਾ ਕਿਉਂ ਰਚੀ, ਇਹਦੇ ਤੇ ਕਿੰਤੂ ਪਰੰਤੂ ਵੀ ਬਹੁਤ ਹੈ। ਵੀ ਇਹ ਗੁਰੂ ਗੋਬਿੰਦ ਸਿੰਘ ਦੀ ਨਹੀਂ, ਐਵੇਂ ਤੁਸੀਂ ਭੁਲੇਖੇ ਚ ਪਏ ਹੋਏ ਜੇ, ਇਹ ਕਿਸੇ ਹੋਰ ਦੀ ਰਚੀ ਹੈ। ਪੁੱਛਿਆ ਜਾ ਸਕਦਾ ਵੀ ਹੋਰ ਕਿਹਦੀ ਹੈ। ਇੱਕ ਮਹਾਂਪੁਰਸ਼ ਨੇ ਖੋਜ ਵੀ ਕੀਤੀ ਹੈ, ਉਹ ਕਹਿੰਦਾ ਇੱਕ ਅਰਬੀ ਵਿੱਚ ਗ੍ਰੰਥ ਹੈ, ਉਸ ਦਾ ਤਰਜਮਾ ਹੈ ਬਹੁਤ ਸਾਰਾ ਤੇ ਸਾਰਾ ਨਹੀਂ, ਉਹਦੇ ਵਿੱਚ ਕੁਝ ਸਾਖੀਆਂ ਕਹਾਣੀਆਂ ਬਾਹਰੋਂ ਲਈਆਂ ਗਈਆਂ ਪਰ ਅਸੀਂ ਉਹ ਦੇਖਿਆ ਪੜ੍ਹਿਆ ਨਹੀਂ। ਸਤਿਗੁਰੂ ਮਹਾਰਾਜ ਜੀ ਦਾ ਤਾਤਪਰਜ ਇਹ ਹੀ ਆ ਵੀ ਇਹਨਾਂ ਵਲ ਛਲਾਂ ਦੁਆਰਾ ਜੀਵ ਜਿਹੜਾ ਹੈ ਠੱਗਿਆ ਜਾਂਦਾ ਹੈ, ਇਹਦੇ ਤੋਂ ਬਚਿਆ ਰਹੇ। ਉਸ ਦਾ ਜੋ ਆਖਰੀ ਚਰਿੱਤਰ ਹੈ ਉਸ ਦੀ ਸੰਖਿਆ ਹੈ 405 ਚਰਿੱਤਰ ਸਮਾਪਤ। 405ਵਾਂ ਚਰਿੱਤਰ ਜਿਹੜਾ ਹੈ ਉਸ ਦੀਆਂ ਪੌੜੀਆਂ ਵੀ 405 ਹੀ ਨੇ। ਉਹਦੇ ਵਿੱਚ ਮਹਾਂਕਾਲ ਦੇ ਯੁੱਧ ਦਾ ਵਰਣਨ ਆਉਂਦਾ ਹੈ, ਅਸੀਂ ਤੇ ਸਾਰਾ ਕਈ ਵਾਰ ਪੜ੍ਹਿਆ, ਕਈ ਵਾਰ ਕਥਾ ਕੀਤੀ ਹੈ। ਪਰ ਅਗਾਂਹ ਜਾ ਕੇ ਜਿੱਥੋਂ ਬੇਨਤੀ ਚੌਪੀ ਦਾ ਆਰੰਭ ਹੁੰਦਾ ਇਹ ਅਖੀਰ ਦਾ ਭਾਗ ਹੈ, ਸਭ ਤੋਂ ਛੇਕੜਲਾ ਭਾਗ ਜਿੱਥੇ ਖਤਮ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਜਦੋਂ ਇਸ ਬਾਣੀ ਨੂੰ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਿਲ ਕੀਤਾ ਗਿਆ, ਅੰਮ੍ਰਿਤ ਵਿੱਚ ਸ਼ਾਮਿਲ ਕੀਤਾ ਗਿਆ, ਤਾਂ ਇਹ ਹੀ ਸਪਸ਼ਟ ਕਰ ਦਿੰਦਾ ਹੈ ਕਿ ਇਹ ਰਚਨਾ 10ਵੇਂ ਪਾਤਸ਼ਾਹ ਦੀ ਹੈ। ਜਿਸ ਰਚਨਾ ਦੇ ਵਿੱਚੋਂ ਇਸ ਰਚਨਾ ਨੂੰ ਅੰਮ੍ਰਿਤ ਤਿਆਰ ਕਰਨ ਲੱਗਿਆਂ ਪੜ੍ਹਿਆ ਗਿਆ। ਭਾਵੇਂ ਕੁਝ ਲੋਕਾਂ ਨੇ ਅੱਜ ਦੇ ਯੁੱਗ ਅੰਦਰ ਇਸ ਚੌਪੀ ਦਾ ਮਲੀਆ ਮੇਟ ਕਰਨ ਲਈ ਲੱਕ ਬੱਧਾ ਹੈ, ਉਹ ਕਹਿੰਦੇ ਚੌਪੀ ਨਾ ਅੰਮ੍ਰਿਤ ਵਿੱਚ ਪੜ੍ਹਨੀ ਆ ਤੇ ਨਾ ਨਿਤਨੇਮ ਵਿੱਚ ਪੜ੍ਹਨੀ, ਹਮਰੀ ਕਰੋ ਹੱਥ ਦੇ ਰੱਛਾ ਵਾਲੀ, ਇਹਦੀ ਜਗ੍ਹਾ ਤੇ ਕੋਈ ਹੋਰ ਚੌਪੀ ਪੜ੍ਹ ਲਈਏ। ਅਕਾਲ ਉਸਤਤ ਦੇ ਆਰੰਭ ਵਿੱਚ ਜਿਵੇਂ ਆਈ ਪ੍ਰਣਵਵਾਦੀ ਇੱਕ ਓੰਕਾਰਾ, ਚੋਰੀ ਚੋਰੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਵੀ ਕੀਤਾ ਹੈ ਪਰ ਉਹਨਾਂ ਦਾ ਕੰਮ ਨੇਪਰੇ ਚੜ੍ਹਨ ਵਾਲਾ ਨਹੀਂ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰਹਿ ਰਾਸ ਦਾ ਪਾਠ ਹੁੰਦਾ, ਉੱਥੇ ਵੀ ਚੌਪੀ ਇਹ ਹੀ ਪੜ੍ਹੀ ਜਾਂਦੀ, ਹਮਰੂਈ ਕਰੋ ਹੱਥ ਦੇ ਰੱਛਾ। ਜੇ ਉਹਨਾਂ ਅੰਮ੍ਰਿਤ ਦੇ ਵਿੱਚ ਚੌਪੀ ਫਿਰ ਬਦਲ ਲਈ ਫਿਰ ਨਿਤਨੇਮ ਵਿੱਚ ਵੀ ਬਦਲਣੀ ਪਵੇਗੀ, ਫਿਰ ਰਹਿ ਰਾਸ ਵਿੱਚ ਵੀ ਬਦਲਣੀ ਪਵੇਗੀ ਜਿਹੜੀ ਸੈਂਕੜੇ ਵਰ੍ਹਿਆਂ ਤੋਂ ਹਰ ਅਸਥਾਨ ਤੇ ਪੜ੍ਹੀ ਜਾ ਰਹੀ ਹੈ। ਚਲੋ ਇਸ ਬਹਿਸ ਵਿੱਚ ਵੀ ਅਸੀਂ ਨਹੀਂ ਪੈਂਦੇ, ਇਹ ਵਿਦਵਾਨ ਸੱਜਣਾ ਦਾ ਮਸਲਾ ਹੈ, ਆਮ ਸੰਗਤ ਦਾ ਮਸਲਾ ਨਹੀਂ। ਇਹਦਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੰਥ ਦੇ ਜਿਹੜੇ ਸ਼੍ਰੋਮਣੀ ਵਿਦਵਾਨ ਨੇ ਉਹਨਾਂ ਨੇ ਬੈਠ ਕੇ ਇਸ ਮਸਲੇ ਤੇ ਕਈ ਵਾਰ ਵਿਚਾਰ ਕਰ ਵੀ ਲਈ ਹੈ, ਕਈ ਵਾਰ ਹੋਰ ਵੀ ਹੋਵੇਗੀ। ਜੋ ਉਹਨਾਂ ਦਾ ਅੰਤਮ ਫੈਸਲਾ ਹੋਵੇਗਾ ਉਹਨੂੰ ਅਸੀਂ ਮੰਨਣਾ ਹੀ ਹੈ, ਉਹਨੂੰ ਮੱਥਾ ਟੇਕਣਾ ਹੀ ਹੈ। ਜੋ ਹਰ ਰੋਜ਼ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਚੌਪੀ ਪੜ੍ਹੀ ਜਾਂਦੀ ਹੈ ਉਸ ਦਾ ਪਾਠ ਇੱਥੋਂ ਅਸੀਂ ਆਰੰਭ ਕਰਦੇ ਹਾਂ। ਸਿਲਸਿਲੇਵਾਰ ਸੁਣੋ, ਅੱਗੇ ਜਾ ਕੇ ਇਸ ਦੇ ਥਾਂ ਟਿਕਾਣੇ ਤੇ ਸੰਬੰਧ ਦਾ ਵਰਣਨ ਵੀ ਆਵੇਗਾ। ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੋ ਸਤਨਾਮ ਸ੍ਰੀ।
ਕਵਿਓ ਬਾਚ ਬੇਨਤੀ ਚਾਪੈ।
ਕਵੀਆਂ ਦੇ ਸ਼੍ਰੋਮਣੀ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਚ ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਹਨ। ਚੌਪਈ ਜੋ ਛੰਦ ਦਾ ਨਾਮ ਹੈ, ਬੇਨਤੀ ਚੌਪਈ ਵੀ ਇਸ ਨੂੰ ਕਿਹਾ ਗਿਆ। ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਹੈ।
ਪਾਤਸ਼ਾਹੀ ਦਸਵੀਂ,
ਪਾਤਸ਼ਾਹੀ ਦਸਵੀਂ ਇਹਦੇ ਵਿੱਚ ਤਸੋੜਨਾ ਚੰਗਾ ਨਹੀਂ। ਇਹ ਇਸ ਕਰਕੇ ਲਿਖ ਦਿੱਤਾ ਗੁਟਕੇ ਵਾਲਿਆਂ ਨੇ, ਭਾਈ ਰਹਿ ਰਸ ਦਾ ਪਾਠ ਕਰਨ ਵਾਲਾ ਪਾਠੀ ਪਿੱਛੋਂ ਪਾਠ ਕਰਦਾ ਆਉਂਦਾ ਉਹਨੂੰ ਪਤਾ ਲੱਗ ਜਾਵੇ ਵੀ ਹੁਣ ਬਾਣੀ ਦਸਵੇਂ ਪਾਤਸ਼ਾਹ ਦੀ ਹੈ। ਜੇ ਇਹ ਬਚਨ ਕਹਿਣਾ ਹੋਵੇ ਤਾਂ ਪਹਿਲੇ ਕਹਿਣਾ ਚਾਹੀਦਾ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਫੇਰ ਅੱਗੇ ਹਮਰੀ ਕਰੋ ਹੱਥ ਦੇ ਰੱਛਾ। ਕੁਝ ਸੱਜਣ ਜਿਹੜੇ ਨੇ ਉਹ ਇਸ ਤੋਂ ਰਹਿ ਰਾਸ ਵਿੱਚ ਪਿਛਾਂ ਇੱਕ ਪੌੜੀ ਲੈ ਲੈਂਦੇ ਨੇ, ਪੁਨਰਾ ਸ਼ਿਸ਼ਕਾ ਕਾਟਾ ਸੀਸਾ। ਕੁਝ ਹੋਰ ਸੱਜਣ ਨੇ ਉਹ ਇੱਕ ਪੌੜੀ ਹੋਰ ਪਿੱਛੇ ਚਲੇ ਜਾਂਦੇ ਨੇ, ਬੌਰ ਅਸਰ ਕਾ ਕਾਟ ਸਮਾਥਾ। ਕੁਝ ਨਿਹੰਗ ਸਿੰਘ ਹੋਰ ਪਿੱਛੇ ਜਾਂਦੇ, ਦੋਹਰਾ ਮਹਾਂਕਾਲ ਕੀ ਸਰਨ ਪਰੇ ਸੋ ਲੈ ਬਚਾਏ, ਔਰ ਨਾ ਉਪਜਾ ਦੂਸਰ ਜਗ ਪਛਿਓ ਸਭੇ ਬਣਾਏ, ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰਪਤ ਬਣਾਏ, ਤਿੰਨ ਪਰੇ ਆਪਣੋ ਹੱਥ ਦੇ ਅਸਤ ਜਲੇਤ ਬਚਾਏ, ਦੁਸ਼ਟ ਦੈਂਤ ਕਿਛ ਬਾਤ ਨ ਜਾਨੀ, ਮਹਾਂਕਾਲ ਤਨ ਪੁਨਰ ਸਠਾਨੀ, ਬਲੇ ਅਪ ਬਲ ਅਪਨੋ ਨ ਬਚਾਰਾ। ਇਹ ਪਿੱਛੋਂ ਚੌਪੀ ਚੱਲਦੀ ਹੈ। ਸੋ ਇਹਦਾ ਅਰਥ ਇਹ ਨਹੀਂ ਵੀ ਇਹਦੇ ਤੋਂ ਵੀ ਪਿੱਛੇ ਚੱਲਦੀ ਆ, ਹੋਰ 100 ਪੌੜੀ ਪਿੱਛੇ ਚਲੇ ਜਾਓ, 200 ਪੌੜੀਆਂ, 400 ਪੌੜੀਆਂ। ਸੋ ਰਹਿ ਰਾਸ ਦੇ ਵਿੱਚ ਚੌਪੀ ਜਿਹੜੀ ਹੈ ਉਹ ਵੱਖ ਵੱਖ ਥਾਵਾਂ ਤੇ ਵੱਖ ਵੱਖ ਪੜ੍ਹੀ ਜਾਂਦੀ ਹੈ। ਸ੍ਰੀ ਹਜ਼ੂਰ ਸਾਹਿਬ ਜਦੋਂ ਮੈਂ ਗਿਆ ਉੱਥੇ ਇਸ ਗੱਲ ਦੇ ਬਾਰੇ ਮੈਂ ਪੁੱਛਿਆ ਜਥੇਦਾਰ ਸਾਹਿਬ ਨੂੰ ਵੀ ਇੱਥੇ ਰਹਿ ਰਾਸ ਵੱਡੀ ਕਿਉਂ ਪੜ੍ਹਦੇ ਨੇ, ਬਾਕੀ ਥਾਵਾਂ ਤੇ ਤੇ ਛੋਟੀ ਪੜ੍ਹਦੇ ਨੇ। ਉਹ ਕਹਿੰਦੇ ਵੀ ਜਦੋਂ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨੇ ਇਸ ਪਾਵਨ ਸਥਾਨ ਤੇ, ਜਿੰਨੀ ਰਹਿ ਰਾਸ ਗੁਰੂ ਜੀ ਨੇ ਪੜ੍ਹੀ ਆ ਉਦੋਂ ਤੋਂ ਲੈ ਕੇ ਅੱਜ ਤੱਕ ਉਨੀ ਪੜ੍ਹੀ ਆ, ਪੜ੍ਹੀ ਦੀ ਆ ਰਹੀ ਹੈ। ਇਸ ਕਰਕੇ ਬੇਅੰਤ ਲੋਕ ਜਿਹੜੇ ਨੇ ਹਜ਼ੂਰ ਸਾਹਿਬ ਦੀ ਰਹਿ ਰਾਸ ਪੜ੍ਹਦੇ ਨੇ। ਇਹ ਫੈਸਲਾ ਵੀ ਪੰਥ ਨੇ ਕਰਨਾ ਹੈ। ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਫੈਸਲਾ ਹੋਣਾ ਅਤੇ ਹੋਇਆ ਹੈ, ਆ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਉੱਤੇ ਵੀ ਪਹਿਲੇ ਸੰਪੂਰਨੀ ਚੌਪੀ ਦਾ ਪਾਠ ਹੁੰਦਾ ਸੀ। 1927 ਦੇ ਬਾਅਦ ਵਿਚਾਰ ਉਹਨਾਂ ਨੇ ਫੈਸਲਾ ਕੀਤਾ ਕਿ ਚੌਪੀ ਦੀਆਂ 25 ਪੌੜੀਆਂ ਹੀ ਪੜ੍ਹੀਆਂ ਜਾਇਆ ਕਰਨ। ਸੋ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉੱਤੇ 25 ਪੌੜੀਆਂ ਚੌਪੀ ਸਾਹਿਬ ਦੇ ਵਿੱਚੋਂ ਪੜ੍ਹਨੀਆਂ ਆਰੰਭ ਕੀਤੀਆਂ ਗਈਆਂ। ਇਹ ਪਿਛਲੇ ਦਿਨੀ ਜਦੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਉਹਦੇ ਬਾਅਦ ਭਾਈ ਜਸਬੀਰ ਸਿੰਘ ਜੀ ਜਥੇਦਾਰ ਬਣੇ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਗਿਆਨੀ ਗੁਰਦੇਵ ਸਿੰਘ ਜੀ ਕੌਂਕਿਆਂ ਵਾਲੇ ਜਦੋਂ ਐਕਟਨ ਜਥੇਦਾਰ ਸਨ ਤਾਂ ਉਹਨਾਂ ਨੇ 6 ਦੋਹਰਿਆਂ ਦੇ ਸਮੇਤ ਪਿੱਛੋਂ ਲੈ ਕੇ ਚੌਪੀ ਦਾ ਪਾਠ ਕਰਨਾ ਅਕਾਲ ਤਖ਼ਤ ਉੱਤੇ ਵੀ ਅਤੇ ਹਰਿਮੰਦਰ ਸਾਹਿਬ 'ਤੇ ਵੀ ਆਰੰਭ ਕਰ ਦਿੱਤਾ, ਜਿਹਨੂੰ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਪ੍ਰਵਾਨ ਵੀ ਕੀਤਾ ਗਿਆ। ਬਾਅਦ ਵਿੱਚ ਹੁਣ ਵਿਚਾਰ ਚੱਲ ਰਹੀ ਹੈ ਕਿ ਫਿਰ 25 ਪੌੜੀਆਂ ਹੀ ਪਾਠ ਦੀਆਂ ਪੜ੍ਹੀਆਂ ਜਾਇਆ ਕਰਨ। ਹਰਿਮੰਦਰ ਸਾਹਿਬ ਵਿੱਚ ਇਸ ਵੇਲੇ ਸੰਪੂਰਨ ਚੌਪੀ ਦਾ ਪਾਠ ਹੋ ਰਿਹਾ ਹੈ ਕਾਫੀ ਸਾਲਾਂ ਤੋਂ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿਧਾਂਤ ਹੈ ਉਹ ਸਾਡੀ ਸਮਝ ਗੋਚਰਾ ਹੋਵੇ। ਦਸਵੇਂ ਮਹਾਰਾਜ ਜੀ ਲਿਖ ਰਹੇ ਹਨ,
ਅੰਮ੍ਰਿਤ ਕਰੋ ਹੱਥ ਦੇ ਰੱਖਿਆ,
ਹੇ ਅਕਾਲ ਪੁਰਖ ਵਾਹਿਗੁਰੂ ਸਾਡੀ ਹੱਥ ਦੇ ਕੇ ਰਕਸ਼ਾ ਕਰੋ, ਰਕਸ਼ਾ ਕਰੋ, ਰੱਖਿਆ ਕਰੋ।
ਪੂਰਨ ਹੋਏ ਚਿੱਤ ਕੀ ਇੱਛਾ,
ਜੋ ਸਾਡੇ ਚਿੱਤ ਦੀ ਇੱਛਾ ਮਹਿਣੇ ਚਾਹ ਹੈ, ਤਮੰਨਾ ਹੈ, ਉਹ ਪੂਰੀ ਹੋ ਜਾਵੇ।
ਤਵ ਚਰਨ ਮਨ ਰਹੇ ਹਮਾਰਾ,
ਮੇਰਾ ਮਨ ਮਹਾਰਾਜ ਆਪ ਜੀ ਦੇ ਚਰਨ ਕਵਲਾਂ ਵਿਖੇ ਟਿਕਿਆ ਰਵੇ। ਤਮੰਨਾ ਕੀ ਹੈ? ਕਿ ਮੇਰੇ ਮਨ ਦੀ ਬਿਰਤੀ ਹੇ ਵਾਹਿਗੁਰੂ ਆਪ ਜੀ ਦੇ ਚਰਨਾਂ ਨਾਲ ਜੁੜੀ ਰਵੇ।
ਆਪਣਾ ਜਾਣ ਕਰੋ ਪ੍ਰਤਪਾਰਾ,
ਮੈਨੂੰ ਆਪਣਾ ਸੇਵਕ ਜਾਣ ਕੇ ਮੇਰੀ ਪ੍ਰਤਪਾਲਣਾ ਕਰੋ, ਮੇਰੀ ਪਾਲਣਾ ਕਰੋ ਆਪਣਾ ਦਾਸ ਜਾਣ ਕਰਕੇ।
ਹਮਰੇ ਦੁਸ਼ਟ ਸਭੈ ਤੁਮ ਕਾਵਹੁ,
ਜੋ ਸਾਡੇ ਵੈਰੀ ਹਨ ਉਹਨਾਂ ਦਾ ਤੁਸੀਂ ਨਾਸ ਕਰੋ। ਇੱਕ ਬਾਹਰ ਦੇ ਵੈਰੀ ਹਨ, ਕੱਲ ਤੁਸੀਂ ਸੁਣਿਆ ਕਿੰਨੇ ਜੰਗ ਯੁੱਧ ਗੁਰੂ ਜੀ ਨੂੰ ਕਰਨੇ ਪਏ, ਤੇ ਦੂਸਰੇ ਅੰਦਰ ਦੇ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਹਨ, ਇਹਨਾਂ ਸਾਰੇ ਦੇ ਸਾਰੇ ਵੈਰੀਆਂ ਦਾ ਤੁਸੀਂ ਨਾਸ ਕਰੋ।
ਆਪ ਹੱਥ ਦੇ ਮੋਹੇ ਬਚਾਵੋ,
ਆਪਣਾ ਮਿਹਰ ਭਰਿਆ ਹੱਥ ਦੇ ਕੇ ਮੈਨੂੰ ਬਚਾਉਣਾ ਕਰੋ।
ਸੁਖੀ ਬਸੈ ਮੋਰੋ ਪਰਿਵਾਰ,
ਮੇਰਾ ਜਿਹੜਾ ਪਰਿਵਾਰ ਹੈ ਸੁਖੀ ਰਵੇ। ਹਰ ਮਨੁੱਖ ਇਹ ਬਾਣੀ ਦਾ ਪਾਠ ਕਰਕੇ ਭਾਵਨਾ ਕਰ ਲਵੇ, ਕੋਈ ਮਾੜੀ ਗੱਲ ਨਹੀਂ ਕਿ ਹੇ ਸਤਿਗੁਰੂ ਮੇਰਾ ਪਰਿਵਾਰ ਸੁਖੀ ਵਸੇ। ਜੇ ਪਰਿਵਾਰ ਸੁਖੀ ਹੋਵੇਗਾ ਤੇ ਮਨੁੱਖ ਆਪ ਵੀ ਸੁਖੀ ਹੋਵੇਗਾ। ਗੁਰੂ ਜੀ ਦਾ ਬਹੁਤ ਵੱਡਾ ਪਰਿਵਾਰ ਹੈ, ਜਿੰਨਾ ਵੀ ਖਾਲਸਾ ਪੰਥ ਹੈ ਸਾਰਾ ਹੀ ਗੁਰੂ ਦਾ ਪਰਿਵਾਰ ਹੈ। ਸਗੋਂ ਆਪਣੇ ਪਰਿਵਾਰ ਨਾਲੋਂ ਖਾਲਸੇ ਦੀ ਸਤਿਗੁਰੂ ਜੀ ਜਿਆਦੀ ਭਲਾਈ ਮੰਗਦੇ ਹਨ।
ਸੇਵਕ ਸਿੱਖ ਸਭੈ ਕਰਤਾਰਾ,
ਜਿੰਨੇ ਵੀ ਸੇਵਕ ਹਨ, ਜਿੰਨੇ ਵੀ ਸਿੱਖ ਬਣੇ ਹਨ, ਜਿਨ੍ਹਾਂ ਨੇ ਸਾਡੀ ਸਿੱਖਿਆ ਲਈ ਹੈ, ਸੇਵਕ ਉਹ ਨੇ ਜਿਹੜੇ ਅਜੇ ਸੇਵਾ ਕਰ ਰਹੇ ਨੇ। ਕੋਈ ਝਾੜੂ ਫੇਰ ਰਿਹਾ, ਕੋਈ ਲੰਗਰ ਚ ਭਾਂਡੇ ਮਾਂਜ ਰਿਹਾ, ਕੋਈ ਜੋੜੇ ਰੱਖ ਰਿਹਾ ਹੈ, ਪਰ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੇ। ਸੇਵਾ ਵਿੱਚ ਜ਼ਰੂਰ ਤਤਪਰ ਹਨ, ਪਰ ਸਿੱਖ ਉਹ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਲਈ ਹੈ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ, ਅਤੇ ਅੰਮ੍ਰਿਤ ਛਕ ਕੇ ਜਿਨ੍ਹਾਂ ਨੇ ਖਾਲਸਾ ਪੰਥ ਧਾਰਨ ਕਰ ਲਿਆ ਹੈ।
ਮੋਰ ਅੱਛਾ ਨਿਜ ਕਰਦਾ ਕਰਿਆ,
ਮੇਰੀ ਰੱਖਿਆ ਮਹਾਰਾਜ ਆਪ ਆਪਣਾ ਮਿਹਰ ਦਾ ਹੱਥ ਦੇ ਕੇ ਕਰੋ।
ਸਭ ਵੈਰਨ ਕੋ ਆਜ ਸੰਘਰਿਆ,
ਸਾਰੇ ਹੀ ਵੈਰੀਆਂ ਨੂੰ ਅੱਜ ਦਾ ਅਰਥ ਹੈ ਹੁਣੇ ਹੀ ਨਾਸ ਕਰ ਦਿਓ, ਭਾਵ ਜੋ ਧਰਮ ਵਿੱਚ ਵਿਰੋਧ ਪਾਉਣ ਵਾਲੇ ਲੋਕ ਹਨ ਉਹਨਾਂ ਦਾ ਨਾਸ਼ ਕਰੋ, ਸਾਰੇ ਵੈਰੀਆਂ ਦਾ।
ਪੂਰਨ ਹੋਏ ਹਮਾਰੇ ਆਸਾ,
ਸਾਡੇ ਮਨ ਦੀ ਇਹ ਇੱਛਾ ਜਿਹੜੀ ਹੈ ਪੂਰੀ ਹੋ ਜਾਵੇ।
ਤੋਰ ਭਜਨ ਕੇ ਰਹਿ ਪਿਆਸਾ,
ਬਸ ਇੱਕ ਹੀ ਸਾਡੇ ਮਨ ਨੂੰ ਤੇ ਲੱਗੀ ਰਵੇ ਤੇਰਾ ਭਜਨ ਕਰਨ ਦੀ, ਤੇਰੇ ਭਜਨ ਦੇ ਵਿੱਚ ਅਸੀਂ ਲਿਵਲੀਨ ਰਹੀਏ। ਜਿਵੇਂ ਅਸੀਂ ਪੰਜ ਬਾਣੀਆਂ ਦਾ ਨਿਤਨੇਮ ਬਣਾਇਆ ਹੈ, ਇਸੇ ਤਰ੍ਹਾਂ ਹੀ ਸਾਨੂੰ ਭਜਨ ਦਾ ਵੀ ਨਿਤਨੇਮ ਬਣਾਉਣਾ ਪਵੇਗਾ ਕਿ ਅਸੀਂ ਹਰ ਰੋਜ਼ 5 ਮਿੰਟ ਨਾਮ ਜਪਣਾ ਜਾਂ 10 ਮਿੰਟ ਇਸ ਬੰਨੇ ਲਾਉਣੇ ਨੇ। ਇਹ ਜਿਹੜਾ ਬਹੁਤ ਜ਼ਿਆਦਾ ਸਮਾਂ ਦੇ ਸਕਦਾ ਉਹ ਘੰਟਾ ਲਾ ਲਵੇ, ਭਾਵੇਂ ਕੋਈ 3 ਘੰਟੇ ਲਾ ਲਵੇ। ਜਿਹੜੇ ਦਸਵੰਧ ਲੈਣ ਦੇਣ ਵਾਲੇ ਨੇ ਉਹ ਇਹ ਦੱਸਦੇ ਨੇ ਵੀ ਜਿੱਥੇ ਕਿਰਤ ਕਮਾਈ ਵਿੱਚੋਂ 1/10 ਗੁਰੂ ਨੂੰ ਦੇਣਾ, ਉੱਥੇ ਸਮੇਂ ਵਿੱਚੋਂ ਵੀ 1/10 ਕੱਢ ਕੇ ਪਰਮੇਸ਼ਰ ਦਾ ਭਜਨ ਕਰਨਾ, ਜਾਂ ਇੱਕ ਪਹਿਰ ਭਰ 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਜਿਹਨੇ ਪਰਮਾਤਮਾ ਨੂੰ ਮਿਲਣਾ ਉਹਨੂੰ ਤੇ ਜ਼ਿਆਦਾ ਹੀ ਭਜਨ ਕਰਨਾ ਪਵੇਗਾ। ਘੱਟ ਤੋਂ ਘੱਟ 3 ਘੰਟੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਪਵੇਗਾ। ਕੀ ਹੋਵੇਗਾ ਇਹ ਕੀਤਿਆਂ ਹੀ ਪਤਾ ਲੱਗੇਗਾ, ਇਹ ਦੱਸਿਆ ਨਹੀਂ ਜਾ ਸਕਦਾ, ਇਹ ਕਿਸੇ ਕਿਤਾਬ ਵਿੱਚ ਵੀ ਨਹੀਂ ਲਿਖਿਆ ਹੋਇਆ ਵੀ ਕੀ ਹੋਵੇਗਾ। ਇਹ ਕਰਨ ਵਾਲਾ ਹੀ ਅਨੁਭਵ ਕਰ ਸਕਦਾ, ਜਿਵੇਂ ਗੁੰਗਾ ਮਠਿਆਈ ਖਾ ਕੇ ਉਹਦਾ ਆਨੰਦ ਮਹਿਸੂਸ ਕਰਦਾ ਹੈ, ਇਸੇ ਤਰ੍ਹਾਂ ਭਜਨ ਕਰਨ ਦੇ ਬਾਅਦ ਹੀ ਉਸ ਦਾ ਪਤਾ ਲੱਗਦਾ ਹੈ। हे वाहिगुरु तेरे भजन दी मेरे मन विच प्यास लगी रवे त्रे लगी रवे
तुम्हें छाड कोई अवर ना त्याओ
हे अकाल पुरख मैं तेरी पूजा सेवा टहल त्याग के किसे होर देवी देवते दी पूजा बिल्कुल नहीं करदा ना ही गुरु दा खालसा करदा है तेनू छड के मैं होर नहीं किसे नू मनना जेस इस्त्री दा अपने पति ते निश्चा ना रह जावे ऐसा ही भाई गुरदास जी ने उस सिख नू उस औरत दे नाल तुलना दे के दसिया है जेड़ा गुरु दा अनिन्न सिख है ओ पतिव्रता स्त्री वर्गा है जिवें पतिव्रता स्त्री अपने पति तो बिना होर किसे वल बुरी निगाह करके नहीं देखदी ते जिन्हां ने देखिया है दुलो देवी वर्गिया ने उन्हां नू बड़ा भारी दुख भोगना पिया है एक शब्द आया है कि सहंसर दान दे इंद्र रवाया बड़ा लंबा शब्द है अखीर विच बचने आया बाली रोवे नाहे पतार नानक दुखिया सब संसार एदी व्याख्या पंडित हरदेव सिंह ने बड़ी सुंदर कीती है हरि नारायण उपदेश विच ओ लिखदे ने भई दूलो दे राजा जेड़ा सी ओदी लड़की जेड़ी सी उस दा जदों व्याह रचदे सी ते लामा करन लगे ही ओदे पति फुड़क पैंदा सी मर जांदा सी एक नहीं पति मरिया एदा एदा इक्की थावां ते व्याह कीता राजकुमार ढूंढ के भी ऐस मुंडे ना व्याह कर दिए उस ना जिदना व्याह कर दे ओ ही मर जावे ज्योतिषियां नू सद्या गया संता महात्मा नू बुलाया गया भी कारण की है राजा बड़ी चिंता विच पै गया ज्योतिषियां ने कहा एक वरा सोमवर रच दिता भी ये अपनी मर्जी दा ही वर चुन लवे बड़े राजे आए आपो विच लड़ाई हो पई जख्मो जख्मी कई राजे मर गए कहिंदे दा व्याह किहो जिहा जदों व्याह रखी दा कोई उत्पात पैंदा है इक्की पति इस दे मर गए ने हुण की कीता जावे कहिंदे फिर पुछिया उन्हां ने कहा राजा इहनूं देश नकाला दे दे बड़ी पापण है जे ए तेरे घर विच रही ते तेरा राज भाग भी नष्ट भ्रष्ट हो जावेगा कहिंदा पता ते लगे ओह कहण लगी पिछले जन्म दे विच ज्योतिषियां ने दस्या कि जिहड़ियां पतिव्रता स्त्रियां सी उन्हां दे पतियां नूं इहने अपने काबू विच कीता सी ਉਹਨਾਂ ਦਾ ਜਤ ਸਦ ਤੋੜਿਆ ਸੀ ਇੱਕੀ ਇਸਤਰੀਆਂ ਨੇ ਰਲ ਕੇ ਪਤੀ ਵਰਤਾ ਨੇ ਇਹਨੂੰ ਸਰਾਪ ਦਿੱਤਾ ਸੀ ਵੀ ਦੂਜੇ ਜਨਮ ਚ ਤੈਨੂੰ ਪਤੀ ਨਾ ਮਿਲੇ ਉਹ ਸਰਾਪ ਇਸ ਦਾ ਹੁਣ ਸੱਚਾ ਹੋਇਆ ਇਹਦੇ ਇੱਕੀ ਪਤੀ ਮਰ ਗਏ ਨੇ ਉਹਨਾਂ ਦਾ ਸਰਾਪ ਸੱਤ ਹੈ ਵੀ ਤੈਨੂੰ ਪਤੀ ਨਹੀਂ ਮਿਲੇਗਾ ਫਿਰ ਇਹਨੇ ਚੀਖਾਂ ਮਾਰੀਆਂ ਰੋਈ ਕਰਨਾਈ ਜੰਗਲ ਵਿੱਚ ਚਲੇ ਗਈ ਦੁਹਾਈ ਦਿੱਤੀ ਫਿਰ ਗੁਰੂ ਨਾਨਕ ਸਾਹਿਬ ਜੀ ਉੱਥੇ ਬੋੜਦੇ ਨੇ ਵੀ ਇੰਨੇ ਬੱਜਰ ਪਾਪੀਆਂ ਦਾ ਵੀ ਆਧਾਰ ਬਾਬੇ ਨਾਨਕ ਨੇ ਕਰ ਦਿੱਤਾ ਇਹਨੂੰ ਜਾ ਕੇ ਤਸੱਲੀ ਦਿੱਤੀ ਬਾਲੀ ਰੋਵੇ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਤੂੰ ਹੀ ਦੁਖੀ ਨਹੀਂ ਇੱਥੇ ਦੁਨੀਆਂ ਸਾਰੀ ਦੁਖੀ ਹੈ ਇਹਨੂੰ ਸਾਖੀਆਂ ਸੁਣਾਈਆਂ ਨੇ ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸੁਰਾਮ ਰੋਵੇ ਕਰ ਆਇਆ ਅਜੇ ਸਰੋਵੇ ਭੀਖਿਆ ਖਾਏ ਐਸੀ ਦਰਗਹਿ ਮਿਲੇ ਸਜਾਏ ਉਹ ਸਾਰਾ ਪ੍ਰਕਰਨ ਆਇਆ ਲੰਬਾ ਚੌੜਾ ਸਤਿਗੁਰੂ ਜੀ ਇੱਥੇ ਫਰਮਾਉਂਦੇ ਹਨ ਕਿ ਤੈਨੂੰ ਛੱਡ ਕੇ ਹੇ ਵਾਹਿਗੁਰੂ ਮੇਰਾ ਹੋਰ ਕਿਸੇ ਵੱਲ ਚਿੱਤ ਹੀ ਨਾ ਜਾਵੇ
ਜੋ ਵਰ ਚਾਹੋ ਸੋ ਤੁਮ ਤੇ ਪਾਓ
ਜਿਹੜਾ ਵਰ ਮੈਂ ਚਾਹਾਂਗਾ ਉਹ ਮੈਂ ਤੇਰੇ ਕੋਲੋਂ ਪ੍ਰਾਪਤ ਕਰ ਲਵਾਂਗਾ
ਸੇਵਕ ਸਿੱਖ ਹਮਾਰੇ ਤਾਰੀਆ ਹੈ
ਜਿੰਨੇ ਵੀ ਸਾਡੇ ਸੇਵਕ ਹਨ ਜਿੰਨੇ ਵੀ ਸਾਡੇ ਸਿੱਖ ਹਨ ਉਹਨਾਂ ਸਾਰਿਆਂ ਨੂੰ ਬਚਾਉਣਾ ਕਰੋ ਇਹਨਾਂ ਪਾਪਾਂ ਤੋਂ ਉਹਨਾਂ ਨੂੰ ਤਾਰਨਾ ਕਰੋ ਸੰਸਾਰ ਰੂਪੀ ਸਮੁੰਦਰ ਤੋਂ
ਚੁਣ ਚੁਣ ਸਤਰ ਹਮਾਰੇ ਮਾਰੀਆ ਹੈ
ਜਿਹੜੇ ਸ਼ਤਰੂ ਹਨ ਵਿਘਨਕਾਰੀ ਹਨ ਉਹਨਾਂ ਨੂੰ ਚੁਣ ਚੁਣ ਕੇ ਮਾਰਨਾ ਕਰੋ ਭਾਵ ਦੁਸ਼ਟ ਬੰਦੇ ਦਾ ਅੰਤ ਕਰਨਾ ਹੀ ਉਸ ਦਾ ਇਲਾਜ ਹੈ ਜੇ ਕਿਸੇ ਢੰਗ ਦੇ ਨਾਲ ਵੀ ਕਾਰਜ ਨਾ ਸੁਧਰੇ ਤਾਂ ਫਿਰ ਉਸ ਦਾ ਅੰਤ ਹੀ ਕੀਤਾ ਜਾਂਦਾ ਹੈ ਜੰਗਾਂ ਯੁੱਧਾਂ ਦੀ ਨੌਬਤ ਸਭ ਤੋਂ ਅਖੀਰ ਦੀ ਹੈ ਇਹਦੇ ਵਿੱਚ ਫਿਰ ਸਤਿਗੁਰੂ ਜੀ ਕਹਿੰਦੇ ਚੁਣ ਚੁਣ ਕੇ ਮੈਂ ਆਪਣੇ ਦੁਸ਼ਮਣਾਂ ਨੂੰ ਲੱਭ ਲੱਭ ਕੇ ਖਤਮ ਕਰਾਂ।
ਆਪ ਹਾਸਦਾ ਮੁਜੈ ਵਰੈ,
ਮੈਨੂੰ ਆਪਣਾ ਮਿਹਰ ਦਾ ਹੱਥ ਦੇ ਕੇ ਬਚਾ ਲਵੋ। ਸਾਰੇ ਹੀ ਸੂਰਮੇ ਏਦਾਂ ਅਰਦਾਸਾਂ ਕਰਦੇ ਹਨ।
ਮਰਨ ਕਾਲ ਕਾ ਤ੍ਰਾਸਨ ਵਰੈ,
ਜਿਹੜਾ ਮੌਤ ਦੇ ਸਮੇਂ ਦਾ ਡਰ ਹੈ ਉਹ ਵੀ ਮਹਾਰਾਜ ਦੂਰ ਕਰ ਦਿਓ ਨੀ, ਤੇ ਲੋਕ ਮਰਨ ਤੋਂ ਬੜਾ ਡਰਦੇ ਨੇ। ਜਿਹੜਾ ਗੁਰੂ ਦਾ ਖਾਲਸਾ ਬਣ ਜਾਂਦਾ, ਕੜਾ ਪਾ ਲੈਂਦਾ ਸੱਜੇ ਹੱਥ ਵਿੱਚ ਸਰਬ ਲੋਹ ਦਾ, ਇਹ ਸਦੈਵੀ ਅਮਰ ਗਾਨਾ ਬੱਜ ਗਿਆ ਕਲਗੀਆਂ ਵਾਲੇ ਦਾ। ਜਿਵੇਂ ਵਿਆਹ ਕਰਦੇ ਲਾੜੇ ਦਾ ਤੇ ਉਹਨੂੰ ਮੌਲੀ ਦਾ ਤੰਦ ਬੰਨ ਦਿੰਦੇ, ਪੁਰਾਣੇ ਸਮੇਂ ਦਾ ਰਿਵਾਜ ਹੈ, ਇਸੇ ਪ੍ਰਕਾਰ ਇਹ ਸਦੈਵੀ ਅਮਰ ਗਾਨਾ ਹੈ। ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਪਹਿਨਾਇਆ ਵੀ ਲਾੜੀ ਮੌਤ ਨੂੰ ਵਰਨਾ ਮੌਤ ਤੋਂ ਡਰਨਾ ਨਹੀਂ ਹੈ।
ਹੁਣ ਜੋ ਸਦਾ ਹਮਾਰੇ ਪੱਛਾ,
ਤੁਸੀਂ ਹਮੇਸ਼ਾ ਹੀ ਮਹਾਰਾਜ ਸਾਡੇ ਪੱਖ ਵਿੱਚ ਰਹਿਣਾ, ਸਾਡੇ ਵੱਲ ਰਹਿਣਾ।
ਸ੍ਰੀ ਅਸਤੋ ਜੋ ਕਰਿਓ ਰੱਛਾ,
ਅਸ ਤੁਜ, ਅਸ ਮੈਣੇ ਹੁੰਦਾ ਸ੍ਰੀ ਸਾਹਿਬ ਤੇ ਤੁਜ ਮੈਣੇ ਹੁੰਦਾ ਤੁਜਾ, ਜਿਹੜਾ ਨਿਸ਼ਾਨ ਝੁਲਦਾ ਉਹਦੇ ਵਿੱਚ ਕਿਰਪਾਨ ਦਾ ਨਿਸ਼ਾਨ ਜਾਂ ਖੜਗਧਾਰੀ ਅਰਥ ਕੀਤਾ ਹੈ। ਹੇ ਸ੍ਰੀ ਸਾਹਿਬ ਰੱਖਣ ਵਾਲੇ ਅਕਾਲ ਪੁਰਖ, ਕਿਰਪਾ ਕਰਕੇ ਸਾਡੀ ਰਕਸ਼ਾ ਕਰੋ।
ਰਾਖ ਲਿਓ ਮੋਹਿ ਰਾਖਨ ਹਾਰੇ,
ਦੀ ਸਹਾਇਤਾ ਕਰਨ ਵਾਲਾ।
ਦੀਨ ਬੰਦ ਦੁਸ਼ਟਨ ਕੇ ਹੰਤਾ,
ਦੀਨ ਮੈਣੇ ਗਰੀਬ, ਗਰੀਬਾਂ ਦੀ ਸਹਾਇਤਾ ਕਰਨ ਵਾਲਾ ਹੈ, ਦੀਨ ਬੰਧੂ ਹੈ। ਦੁਸ਼ਟਨ ਕੇ ਹੰਤਾ, ਸਾਰੇ ਦੁਸ਼ਟਾਂ ਦਾ ਖਤਮ ਕਰਨ ਵਾਲਾ ਹੈ, ਭਾਵ ਜਿੰਨੇ ਵੀ ਦੁਸ਼ਟ ਹਨ ਉਹਨਾਂ ਦਾ ਸਫਾਈਆ ਕਰ ਦਿੰਦਾ ਹੈ।
ਤੁਮ ਹੋ ਪੁਰੇ ਚਤੁਰਦਸ਼ ਕੰਤਾ,
ਸ੍ਰੀ ਅਸਤੁਜ ਦਾ ਅਰਥ ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਸ਼੍ਰੋਮਣੀ ਅਕਾਲ ਪੁਰਖ ਕੀਤਾ ਹੈ ਟਕਸਾਲ ਵਾਲਿਆਂ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪੋਤਰੇ ਗਿਆਨੀ ਅਵਤਾਰ ਸਿੰਘ ਜੀ ਖਾਲਸਾ ਨੇ ਨਿਤਨੇਮ ਦਾ ਟੀਕਾ ਛਾਪਿਆ ਹੈ, ਉਹਦੇ ਵਿੱਚ ਇਹ ਹੀ ਅਰਥ ਲਿਖਿਆ ਹੈ। ਹਾਂਜੀ,
ਤੁਮ ਹੋ ਪੁਰੇ ਚਤੁਰਦਸ ਕੰਤਾ,
ਆਪ ਮਹਾਰਾਜ ਚਤੁਰਦਸ, ਚਤੁਰ ਮਹਿਣੇ ਚਾਰ ਤੇ ਦਸ ਮਹਿਣੇ ਦਸ, ਦਸ ਤੇ ਚਾਰ ਚੌਦਾਂ, ਚੌਦਾਂ ਭਵਨਾਂ ਦੇ ਮਾਲਕ ਹੋ, ਕੰਤਾ ਮਹਿਣੇ ਮਾਲਕ, ਕਿਉਂਕਿ ਹਿੰਦੂਆਂ ਨੇ ਤੇ ਮੁਸਲਮਾਨਾਂ ਨੇ ਇਹ ਮੰਨਿਆ ਹੋਇਆ ਕਿ ਚੌਦਾਂ ਲੋਕ ਹਨ। ਗੁਰੂ ਜੀ ਉਹਨਾਂ ਲੋਕਾਂ ਨੂੰ ਵੀ ਦੱਸਦੇ ਜਿਹੜੇ ਚੌਦਾਂ ਦੀ ਧਾਰਨਾ ਰੱਖਣ ਵਾਲੇ ਨੇ ਕਿ ਮਾਲਕ ਜਿਹੜਾ ਚੌਦਾਂ ਲੋਕਾਂ ਦਾ ਮਾਲਕ ਹੈ, ਕੰਤ ਹੈ, ਸਵਾਮੀ ਹੈ।
ਕਾਲ ਪਾਏ ਬ੍ਰਹਮਾ ਬਪ ਧਰਾ,
ਕਾਲ ਮੈਣੇ ਸਮਾਂ, ਸਮਾਂ ਆਉਣ ਤੇ ਬ੍ਰਹਮਾ ਜੀ ਨੇ ਬਪ ਧਾਰਿਆ, ਅਵਤਾਰ ਲਿਆ, ਜਨਮ ਲਿਆ। ਸਮੇਂ ਦੇ ਚੱਕਰ ਨਾਲ ਕਾਲ ਹੀ ਪਾਏ ਭਇਓ ਭਗਵਾਨ ਸੁਜਾਗਤ ਜਾ ਜਗ ਜਾ ਕੀ ਕਲਾ ਹੈ, ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗੀਆ ਹੈ, ਔਰ ਸੁਕਾਲ ਸਭੇ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ। ਇੱਕ ਹੀ ਅਕਾਲ ਪੁਰਖ ਸਦੈਵੀ ਰਹਿਣ ਵਾਲਾ ਹੈ। ਕਾਲ ਮਹਿਣੇ ਸਮਾਂ, ਸਮਾਂ ਪਾ ਕੇ ਬ੍ਰਹਮਾ ਜੀ ਨੇ ਸਰੀਰ ਧਾਰਿਆ,
ਕਾਲ ਪਾਏ ਸ਼ਿਵ ਜੀ ਅਵਤਰਾ,
ਅਤੇ ਸਮਾਂ ਪਾ ਕੇ ਸ਼ਿਵ ਜੀ ਦਾ ਜਨਮ ਹੋਇਆ ਹੈ।
ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ,
ਕਾਲ ਕਹੀਏ ਸਮੇਂ ਦੇ ਗੇੜ ਨਾਲ ਵਿਸ਼ਨੂੰ ਜੀ ਦਾ ਅਵਤਾਰ ਹੋਇਆ।
ਸਕਲ ਕਾਲ ਕਾ ਕੀਆ ਤਮਾਸ਼ਾ,
ਇਹ ਕਾਲ ਦੇ ਅਧੀਨ ਹੀ ਨੇ ਤਿੰਨੇ ਮੁੱਖ ਦੇਵਤੇ, ਸਮੇਂ ਅਨੁਸਾਰ ਪੈਦਾ ਵੀ ਹੁੰਦੇ ਨੇ, ਸਮੇਂ ਅਨੁਸਾਰ ਉਮਰਾਂ ਇਹਨਾਂ ਦੀ ਬੜੀ ਲੰਬੀ ਲਿਖੀ ਹੈ, ਪਰ ਇਹ ਲੰਬੀ ਉਮਰ ਭੋਗ ਕੇ ਬਿਨਸ ਵੀ ਜਾਂਦੇ ਹਨ। ਸਾਰਾ ਕਾਲ ਦਾ ਹੀ ਚਰਿੱਤਰ ਹੈ, ਸਾਰਾ ਅਕਾਲ ਪੁਰਖ ਦਾ ਤਮਾਸ਼ਾ ਹੈ। ਜਗਤ ਦੇਖਣ ਆਇਓ ਜਗਤ ਤਮਾਸ਼ਾ, ਸਤਿਗੁਰੂ ਜੀ ਕਹਿੰਦੇ ਮੈਂ ਇਸ ਜਗਤ ਦੇ ਤਮਾਸ਼ੇ ਨੂੰ ਵੇਖਣ ਵਾਸਤੇ ਆਇਆ ਹਾਂ।
ਜਵਨ ਕਾਲ ਜੋਗੇ ਸ਼ਿਵ ਕੀਓ,
ਜਿਸ ਵੇਲੇ ਸ਼ਿਵ ਜੀ ਨੂੰ ਜਵਨ ਕਾਲ ਜੋਗੀ ਸ਼ਿਵ, ਜਿਹੜਾ ਸ਼ਿਵ ਹੈ ਇਹ ਜੋਗੀ ਹੈ, ਸ਼ਿਵ ਜੀ ਜੋਗੀ ਨੂੰ ਪੈਦਾ ਕਰ ਦਿੱਤਾ ਉਸ ਵਾਹਿਗੁਰੂ ਨੇ ਸਮੇਂ ਅਨੁਸਾਰ। ਇਹ ਸਾਰਾ ਸਮਾਂ ਬੀਤਦਾ ਗਿਆ, ਜਿਵੇਂ ਸਮੇਂ ਅਨੁਸਾਰ ਸ਼ਿਵ ਜੀ ਨੂੰ ਪੈਦਾ ਕੀਤਾ, ਜੋ ਜੋਗੀਆਂ ਵਿੱਚੋਂ ਵੱਡਾ ਜੋਗੀ ਮੰਨਿਆ ਹੈ।
ਵੇਦ ਰਾਜ ਬ੍ਰਹਮਾ ਜੋਥੀਓ,
ਫਿਰ ਵੇਦਾਂ ਦਾ ਰਚੇਤਾ, ਕਾਲ ਕਰਨ ਵਾਲਾ ਜੋਗੀ ਸ਼ਿਵ ਪੈਦਾ ਕੀਤਾ, ਜਿਹੜਾ ਜੀਵਾਂ ਨੂੰ ਖਤਮ ਕਰਦਾ ਹੈ, ਨਾਸ਼ ਕਰਦਾ ਹੈ, ਵਿਨਾਸ਼ ਕਰਦਾ ਹੈ। ਤੇ ਵੇਦ ਰਾਜ, ਵੇਦਾਂ ਦਾ ਰਾਜਾ, ਭਾਵ ਵੇਦਾਂ ਨੂੰ ਪੜ੍ਹਨ ਵਾਲਾ, ਸੁਣਾਉਣ ਵਾਲਾ, ਰਚਨ ਵਾਲਾ, ब्रह्मा जो है ये भी समय अनुसार पैदा होया है।
जवन काल सब लोक सवारा,
जिस समय ने सारे लोका नु सवारिया है, जिस समय सारे जगत दी प्रभु ने उत्पत्ति कीती है, पदेश कीती है।
नमस्कार है ताहे हमारा,
उस अकाल पुरख वाहिगुरु नु साडी नमस्कार है, ओनु असी मत्था टेकदे हां जिस ने सारा जगत बनाया है। सूरज चंद्रमा अते जो भी ब्रह्मांड रचे हन जिस वाहिगुरु ने, उस वाहिगुरु नु नमस्कार है।
जवन काल सब जगत बनायो,
जवन काल जिस समय ए सारा जगत बनया, ए सारा जगत वाहिगुरु ने बनाउणा कीता।
देव दैत जच्छन अपजायो,
एदे विच देवते भी पैदा कीते हन, देव बिरती दे मनुख, अते एदे विच दैत भी बना दिते, एदे विच जप भी बना दिते हन।
आदि अंत कै अवतारा,
पर आदि विच भी ओ वाहिगुरु सी, अंत विच भी ओ परमेश्वर रवेगा। एक ही वाहिगुरु है जो जुगां जुगां दे अंदर है, जगत जीवां दी कल्याण करन वास्ते आउंदा है, अते समय समय दी मर्यादा अनुसार जीवां नू सच दे राह दे उत्ते तोरदा है। ओने ही देवते बनाए हन, ओने ही दैंत बनाए हन, ओने ही जश पाव तिन्ना गुणा वाली सृष्टि रजोगुण तमोगुण ते सतोगुण वाली वाहिगुरु ने बनाई है।
आदि अंत कै अवतारा,
सृष्टि दे आदकाल तो लैके अंत नाश होण तक एको एक अवतारा प्रगट रहन वाला श्री परमेश्वर ही है।
सोए गुरु समझियो हमारा,
ओ परमेश्वर ही साडा गुरु समझना करो, उस अकाल पुरख नु ही असी अपना सदैवी रहन वाला गुरु ठहराया है।
नमस्कार तिस ही को हमारे,
उस परिपूर्ण परमात्मा नु साडी नमस्कार है, मथा टेक दे हां।
सकल परजा जिने आप सवारे,
जिस वाहिगुरु ने सारी प्रजा बना दिती है।
सेवकन को सब गुण सुख दियो,
अपने सेवका नु कल्याण रूपी सुख दिता है। सेवकन को सब गुण सुख दियो, जो हरि परमेश्वर वाहिगुरु है उसने अपने सेवका नु सब गुण 100 गुणा वध सुख दिता है, भाव बहुता ही सुख बख्शिया है। कईयां गुटकियां विच तुसी पाठ ए भी पढ़दे हो, शिव कन को शिव गुण सुख दियो, ओ दूसरा पाठ है। पहला पाठ जेड़ा है ओ ए ज्यादा शुद्ध है, शिव कन को सब गुण सुख दियो, कि अपने सेवक जना नु परमेश्वर हरि बहुता सुख दिंदा है।
शत्रुन को पल मो बद कियो,
अते शत्रुआं दा एक पल दे विच नाश कर दिंदा है। दूजे पाठ दा अर्थ फिर एदा बनेगा, शिव कन को शिव गुण सुख दियो, शिव गुण कहिए कल्याण स्वरूपी, कल्याण स्वरूप दे गुण ज्ञान दा सुख प्राप्त कर दिता है, बख्श दिता है, रहो विचार।
घट घट के अंतर के जानत,
मालिक जेड़ा है ओ घटा घटा दे अंदर जेड़े जीव व्यापक ने उना दे अंदर दी गल जानदा है। घट घट के अंतर की जानत, हरेक हिरदे दे अंदर दी गल जो मेरे मन विच जय है, जो तुहाडे मन विच है, मेरे ढिड दी गल दा तुहानू नहीं पता, तुहाडे अंदर दी गल दा मैनू नहीं पता, पर परमेश्वर ऐसा समर्थ है जो सारे ही जीवां दे गुजे भेदां नू जानदा है, दिलां दियां जानदा है।
भले बुरे के पीर पछाणत,
चंगे बंदे दी वी अते माड़े बंदे दी वी पीड़ा नू पहचानदा है, दुख नू जानदा है कि इह इहनू दुख है, इह मुसीबत है, इहनू दूर करना है।
चीटी ते कुंचर असथूला,
चीटी कहिंदे ने कीड़ी नू, कीड़ी तो लैके स्थूला कहिए बहुत वड्डा हाथी, कीड़ी तो लैके हाथी तक जो जिन्ने भी जीव जंतु हन सारयां दे सारे ही, हां जी,
सापर कृपा दृष्ट कर फूला,
उन्हां सारयां उत्ते मेरा मालक वाहिगुरु मेर दी दृष्टि करके देख रहा है। सब पर कृपा दृष्ट कर फूला, सारयां ते कृपा दी दृष्टि करके फुल रहा है, फुल मैने प्रसन्न हो रहा है, नाले बख्शिश करदा अपने सेवकां ते नाले प्रसन्न हुंदा है। असीं घट ही खुश हुंदे आ कुछ दे के अगले दी सेवा करके, मगरों पछतावा लग जांदा है, ਮਗਰੋਂ ਪਛਤਾਉਣ ਦਾ ਕੀ ਲਾਭ ਹੈ? ਮਗਰੋਂ ਤੇ ਪ੍ਰਸੰਨ ਹੀ ਰਹਿਣਾ ਚਾਹੀਦਾ ਹੈ, ਉਹਦੇ ਨਾਲ ਹੀ ਸੁਖ ਹੈ। ਪ੍ਰਭੂ ਜੀਵਾਂ ਨੂੰ ਦਾਤਾਂ ਦਿੰਦਾ ਹੈ, ਨਾਲੇ ਖੁਸ਼ ਹੁੰਦਾ ਹੈ।
ਸੰਤਨ ਦੁੱਖ ਪਾਏ ਤੇ ਦੁਖੇ।
ਵਾਹਿਗੁਰੂ ਦਾ ਭਜਨ ਕਰਨ ਵਾਲੇ ਜਿਹੜੇ ਸੰਤ ਮਹਾਤਮਾ ਹਨ, ਉਹਨਾਂ ਨੂੰ ਜੇ ਦੁੱਖ ਪ੍ਰਾਪਤ ਹੋ ਜਾਵੇ ਤਾਂ ਪਰਮਾਤਮਾ ਦੁਖੀ ਹੁੰਦਾ ਹੈ। ਬੰਦਗੀ ਕਰਨ ਵਾਲੇ ਲੋਕਾਂ ਨੂੰ ਦੁਖੀ ਕਰਨ ਨਾਲ ਰੱਬ ਦੁਖੀ ਹੋ ਜਾਂਦਾ ਹੈ।
ਸੁਖ ਪਾਏ ਸਾਧਨ ਕੇ ਸੁਖੇ।
ਅਤੇ ਜੇ ਉਹ ਸੰਤ, ਜੇ ਉਹ ਸਾਧ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ, ਉਹ ਸੁਖੀ ਹੋਣ ਤਾਂ ਪਰਮਾਤਮਾ ਸੁਖੀ ਹੁੰਦਾ ਹੈ। ਬੰਦਗੀ ਕਰਨ ਵਾਲਿਆਂ ਨੂੰ ਸੁਖੀ ਕਰਨ ਨਾਲ ਰੱਬ ਸੁਖੀ ਹੋ ਜਾਂਦਾ ਹੈ।
ਏਕ ਏਕ ਕੀ ਪੀਰ ਪਛਾਨੈ।
ਇੱਕ ਇੱਕ ਹਿਰਦੇ ਦੀ ਪੀੜਾ ਨੂੰ, ਇੱਕ ਇੱਕ ਮਨੁੱਖ ਦੇ ਦੁੱਖ ਨੂੰ ਮੇਰਾ ਮਾਲਕ ਜਾਣਦਾ ਹੈ।
ਘਟ ਘਟ ਕੇ ਪਟ ਪਟ ਕੇ ਜਾਣੈ।
ਘਟਾਂ ਘਟਾਂ ਵਿੱਚ, ਹਿਰਦੇ ਹਿਰਦੇ ਦੇ ਅੰਦਰ, ਪਟ ਮੈਣੇ ਪੜਦਿਆਂ ਦੇ ਅੰਦਰ, ਅੰਦਰ ਦੇ ਪੜਦੇ ਦੇ ਅੰਦਰ, ਭਾਵ ਦਿਲ ਦੇ ਅੰਦਰ ਵੀ ਜਿਹੜੇ ਪੜਦੇ ਹਨ। ਪ੍ਰਾਣ ਸੰਗਲੀ ਵਿੱਚ 64 ਮਨ ਦੇ ਗੁਫਾ ਲਿਖੀਆਂ ਨੇ ਵੀ ਹੁਣ ਮਨ ਕਿਹੜੀ ਗੁਫਾ ਵਿੱਚ ਹੈ, ਹੁਣ ਮਨ ਕਿਹੜੀ ਸਥਾਨ ਦੇ ਉੱਤੇ ਹੈ। ਉਹ ਫਿਰ ਮਨ ਉਤਰਾ ਚੜਾਅ ਵਿੱਚ ਜਿਵੇਂ ਮੌਸਮ ਦੇ ਬਦਲਣ ਨਾਲ, ਗਰਮੀ ਸਰਦੀ ਦੇ ਵਰਤਮਾਨ ਕਾਲ ਵਿੱਚ ਉਹ ਮੀਟਰ ਦੱਸ ਦਿੰਦਾ ਨਾ, ਉਹਦਾ ਪਾਰਾ ਉੱਪਰ ਹੇਠਾਂ ਰਹਿੰਦਾ ਵੀ ਹੁਣ ਇੰਨਾ ਬੁਖਾਰ ਹੋ ਗਿਆ, ਹੁਣ ਥੱਲੇ ਆ ਗਿਆ। ਇਸੇ ਤਰ੍ਹਾਂ ਹੀ ਇਹ ਮਨ ਦੀ ਹਾਲਤ ਹੈ। ਉਹ ਸਾਰੀ ਉਹਦੇ ਵਿੱਚ ਸਮਝਾਈ ਹੈ ਕਿ ਹੁਣ ਮਨੁੱਖ ਦਾ ਮਨ ਕਿਹੜੇ ਘਰ ਵਿੱਚ ਹੈ, ਉੱਪਰ ਹੈ ਕਿ ਨੀਚੇ ਹੈ। ਜੇ ਨੀਚੇ ਹੈ ਤੇ ਇਸ ਨੂੰ ਉੱਪਰ ਕਿਵੇਂ ਖੜਨਾ, ਉਹ ਸਭ ਵਿਧੀਆਂ ਦੱਸੀਆਂ ਹਨ।
ਜਾ ਬੁੱਧ ਕਰਖ ਕਰਾ ਕਰਤਾਰਾ।
ਜਿਸ ਵੇਲੇ ਕਰਤਾਰ ਮਾਲਕ ਵਾਹਿਗੁਰੂ ਨੇ ਆਪਣੀ ਇੱਛਾ ਅਨੁਸਾਰ ਸਾਰੇ ਜਗਤ ਦਾ ਪਸਾਰਾ ਕੀਤਾ ਹੈ,
ਪਰ ਜਾ ਧਰਤ ਤਬ ਦੇਹ ਅਪਾਰਾ,
ਤਾਂ ਉਸ ਨੇ ਬੇਅੰਤ ਦੇਹਾਂ ਧਾਰਨ ਕਰ ਦਿੱਤੀਆਂ, ਭਾਵ ਜਗਤ ਰਚ ਦਿੱਤਾ ਜਿਹਦੇ ਵਿੱਚ ਅਰਬਾਂ ਖਰਬਾਂ ਦੀ ਗਿਣਤੀ ਅੰਦਰ ਜੀਵ ਰਚੇ ਗਏ ਹਨ।
ਜਬ ਆ ਕਰਖ ਕਰਤ ਹੋ ਕਬਹੂ।
ਜਦੋਂ ਮਾਲਕ ਦੀ ਮਰਜ਼ੀ ਹੁੰਦੀ ਹੈ ਤੇ ਉਹ ਆਕਰਖਣ ਸ਼ਕਤੀ ਕਹਿੰਦੇ ਖਿੱਚਣਾ ਆਪਣੀ ਸਤਾ ਨੂੰ ਸੰਕੋਚ ਲੈਂਦਾ, ਸਾਰੇ ਜੀਵਾਂ ਦਾ ਅਭਾਵ ਕਰ ਦਿੰਦਾ ਹੈ। ਜਦੋਂ ਧਰਤੀ ਪਾਣੀ ਵਿੱਚ ਡੁੱਬ ਜਾਵੇ ਤੇ ਧਰਤੀ ਤੇ ਰਹਿਣ ਵਾਲੇ ਕਿਹੜੇ ਜਿਉਂਦੇ ਰਹਿਣਗੇ, ਉਹ ਵੀ ਸਾਰੇ ਪਾਣੀ 'ਚ ਡੁੱਬ ਜਾਂਦੇ ਨੇ, ਮਰ ਜਾਂਦੇ ਨੇ। 5 ਤਰ੍ਹਾਂ ਦੀ ਪਰਲੋ ਮੰਨੀ ਹੈ। ਜਦੋਂ ਪਰਲੋ ਆਉਂਦੀ ਪਾਣੀ ਦੀ ਤੇ ਸਾਰੇ ਪਾਣੀ ਪਾਣੀ ਹੋ ਜਾਂਦਾ, ਤੁਹਾਡੇ ਵਹਿੰਦਿਆਂ ਕਈ ਪਿੰਡ ਰੁੜ ਜਾਂਦੇ ਜਦੋਂ ਹੜ੍ਹ ਆਉਂਦੇ ਨੇ। ਕਈਆਂ ਪਿੰਡਾਂ ਵਿੱਚ ਆ ਪਿੱਛੇ ਪੰਜਾਬ 'ਚ ਕਿੰਨਾ ਪਾਣੀ ਆਇਆ, ਪਿੰਡਾਂ ਦੇ ਪਿੰਡ ਡੁੱਬ ਕੇ ਪਸ਼ੂ ਵੀ ਮਰ ਗਏ ਤੇ ਲੋਕ ਵੀ ਮਰ ਗਏ। ਜਦੋਂ ਧਰਤੀ ਪਾਣੀ 'ਚ ਡੁੱਬ ਜਾਂਦੀ ਹੈ, ਕਹਿੰਦੇ ਜਿਹੜਾ ਪਾਣੀ ਹੈ ਨਾ, ਇਹਨੂੰ ਅੱਗ ਸਾੜ ਦਿੰਦੀ ਹੈ। ਜਿਹੜੀ ਅਗਨੀ ਹੈ ਉਸਨੂੰ ਹਵਾ ਉਡਾ ਕੇ ਲੈ ਜਾਂਦੀ, ਹਵਾ ਆਕਾਸ਼ ਵਿੱਚ ਹੀ ਗਰੂਬ ਹੋ ਜਾਂਦੀ, ਤਤ ਤੱਤਾਂ ਵਿੱਚ ਮਿਲ ਜਾਂਦੇ ਹਨ। ਜਦੋਂ ਪ੍ਰਭੂ ਦੀ ਮਰਜ਼ੀ ਹੁੰਦੀ ਹੈ ਤੇ ਸਾਰੇ ਸੰਸਾਰ ਦਾ ਅਭਾਵ ਕਰ ਦਿੰਦਾ, ਸਮੇਟ ਦਿੰਦਾ ਹੈ।
ਤੁਮ ਮੈਂ ਮਿਲਤ ਦੇਹ ਧਰ ਸਭ ਹੂੰ।
ਇਹ ਸਾਰੇ ਦੇਹ ਧਾਰੀ ਜਿੰਨੇ ਵੀ ਜੀਵ ਜੰਤੂ ਹਨ, ਹੇ ਪ੍ਰਭੂ ਜੀ, ਇਹ ਸਾਰੇ ਤੁਹਾਡੇ ਵਿੱਚ ਹੀ ਲੀਨ ਹੋ ਜਾਂਦੇ ਹਨ, ਇਹ ਸਾਰੇ ਖਤਮ ਹੋ ਜਾਂਦੇ ਹਨ।
ਜੇਤੇ ਬਦਨ ਸ੍ਰਿਸ਼ਟ ਸਭ ਧਾਰੈ।
ਸ੍ਰਿਸ਼ਟੀ ਦੇ ਅੰਦਰ ਜਿੰਨੇ ਵੀ ਦੇਹ ਧਾਰੀ ਜੀਵ ਧਾਰਨ ਕੀਤੇ ਹਨ, ਜਿੰਨੇ ਵੀ ਬਣਾਏ ਹਨ, ਉਸ ਮਾਲਕ ਨੇ
ਆਪ ਆਪਣੀ ਬੂਝ ਉਚਾਰੈ।
ਉਹ ਆਪੋ ਆਪਣੀ ਬੁੱਧੀ ਦੇ ਅਨੁਸਾਰ ਉਚਾਰਨ ਕਰਦੇ ਹਨ ਪ੍ਰਭੂ ਦੀ ਕੀਰਤੀ। ਜਿੰਨਾ ਜਿੰਨਾ ਬਲ ਕਿਸੇ ਕਿਸੇ ਜੀਵ ਨੂੰ ਸ੍ਰੀ ਪਰਮੇਸ਼ਰ ਨੇ ਦਿੱਤਾ ਹੈ, ਉਹ ਆਪੋ ਆਪਣੀ ਸਮਝ ਦੇ ਮੁਤਾਬਕ ਹੇ ਵਾਹਿਗੁਰੂ ਤੇਰੇ ਗੁਣਾਂ ਦਾ ਗਾਇਨ ਕਰਦਾ ਹੈ।
ਤੁਮ ਸਭ ਹੀ ਤੇ ਰਹਿਤ ਨਰਾਲਮ।
ਪਰ ਹੈਰਾਨਗੀ ਦੀ ਗੱਲ ਇਹ ਆ ਵੀ ਸਾਡੇ ਵਰਗੇ ਦੁਖੀ ਤਿੱਕੀ ਗਿਆਨੀਆਂ ਦੀ ਤੇ ਗੱਲ ਹੀ ਛੱਡ ਦਿਓ। ਜਿਹੜੇ ਬ੍ਰਹਮੇ ਵਰਗੇ ਵੱਡੇ ਵੱਡੇ ਗਿਆਨੀ ਹੋਏ ਨੇ ਨਾ, ਜਾਂ ਹੁਣ ਵੀ ਜਿਨ੍ਹਾਂ ਉੱਤੇ ਨਿਰੰਕਾਰ ਦੀ ਬੜੀ ਕਿਰਪਾ ਹੈ, ਉਹਨਾਂ ਨੂੰ ਵੀ ਉਸ ਦਾ ਭੇਦ, ਉਹਦਾ ਅੰਤ ਨਹੀਂ ਆਉਂਦਾ। ਉਸ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਜੇ ਅੰਤ ਆ ਜਾਵੇ ਤੇ ਫਿਰ ਉਹ ਅਨੰਤ ਨਾ ਰਵੇ, ਫਿਰ ਉਹ ਬੇਅੰਤ ਨਾ ਰਵੇ। ਆਪੋ ਆਪਣੀ ਬੁੱਧੀ ਦੇ ਮੁਤਾਬਕ ਉਸ ਨੂੰ ਜ਼ਰੂਰ ਵਰਣਨ ਕਰਦੇ ਨੇ। ਕਥਨਾ ਕਥੀ ਨਾ ਆਵੇ ਤੂਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਗਿਆਨੀਆਂ ਨੇ ਕਰੋੜਾਂ ਵਾਰ ਉਸ ਦੀਆਂ ਕਥਨੀਆਂ ਕੀਤੀਆਂ ਨੇ, ਪਰ ਉਸ ਦਾ ਅੰਤ ਨਹੀਂ ਆਉਂਦਾ। 5 ਬਾਣੀਆਂ ਨੇ, 5 ਬਾਣੀਆਂ ਦੀ ਤੁਸੀਂ 100 ਗਿਆਨੀ ਤੋਂ ਕਥਾ ਸੁਣੋ, ਉਹ ਇੱਕ ਦੂਜੇ ਗਿਆਨੀ ਦੀ ਇੱਕ ਦੂਜੇ ਗਿਆਨੀ ਨਾਲ ਕਥਾ ਨਹੀਂ ਰਲਦੀ, ਇੱਕ ਹੀ ਸ਼ਬਦ ਦੀ ਕਥਾ। ਅੰਦੌਰ ਗਏ ਸੀ, ਉਹ ਕਹਿੰਦਾ ਜੀ ਮੈਂ ਪਹਿਰੇ ਸੁਣਨੇ ਤੁਹਾਡੇ ਤੋਂ। ਮੈਂ ਕਿਹਾ ਵੀ ਪਹਿਰੇ ਸੁਣ ਲਾ ਜਿਹੋ ਜਿਹੇ ਸਾਨੂੰ ਆਉਂਦੇ ਨੇ। ਕਹਿੰਦਾ ਮੇਰੇ ਕੋਲ ਮਸਕੀਨ ਦੇ ਵੀ ਰਿਕਾਰਡ ਕਰਕੇ ਰੱਖੇ ਨੇ, ਪਰਵਾਨੇ ਦੇ ਵੀ ਮੈਂ ਭਰ ਕੇ ਰੱਖੇ ਨੇ, ਤੁਹਾਡੇ ਵੀ ਵੇਖਣੇ ਆ ਵੀ ਤੁਸੀਂ ਕੀ ਕਹਿੰਦੇ ਜੇ। ਸੋ ਇਸ ਢੰਗ ਦੇ ਨਾਲ ਜਿਨ੍ਹਾਂ ਨੂੰ ਬਾਣੀ ਦਾ ਇਸ਼ਕ ਹੈ ਉਹ ਇੱਕ ਹੀ ਸ਼ਬਦ ਦੀ ਕਥਾ ਕਈ ਲੋਕਾਂ ਤੋਂ ਸੁਣਦੇ ਨੇ, ਤੇ ਕਈਆਂ ਤੋਂ ਸੁਣਨ ਦੇ ਬਾਵਜੂਦ ਵੀ ਉਹ ਸ਼ਬਦ ਜਿਹੜਾ ਸਪਸ਼ਟ ਨਹੀਂ ਹੁੰਦਾ, ਕਈ ਗੱਲਾਂ ਉਹਦੇ ਵਿੱਚ ਰਹਿ ਜਾਂਦੀਆਂ, ਕਈ ਗੱਲਾਂ ਜਾਣ ਬੁੱਝ ਕੇ ਸਾਨੂੰ ਛੱਡਣੀਆਂ ਪੈਂਦੀਆਂ, ਕਈਆਂ ਦਾ ਸਾਨੂੰ ਬੋਧ ਹੀ ਨਹੀਂ ਗਾ, ਸਾਡੀ ਮਤ ਤੋਂ ਅਗਾਂਹ ਦੀਆਂ ਗੱਲਾਂ ਨੇ, ਇਸ ਕਰਕੇ ਉਹ ਰਹਿ ਜਾਂਦੀਆਂ ਹਨ। ਗੁਰੂ ਜੀ ਦੱਸਦੇ ਹਨ ਕਿ ਆਪਣੀ ਆਪਣੀ ਬੁੱਧੀ ਦੇ ਮੁਤਾਬਕ ਹੇ ਵਾਹਿਗੁਰੂ ਤੈਨੂੰ ਲੋਕ ਵਰਣਨ ਕਰਦੇ ਹਨ।
ਤੁਮ ਸਭ ਹੀ ਤੇ ਰਹਿਤ ਨਿਰਾਲਮ,
ਪਰ ਤੁਸੀਂ ਫੇਰ ਵੀ ਸਾਰਿਆਂ ਤੋਂ ਅਸੰਗ ਵੱਖਰੇ ਨਿਰਲੇਪ ਹੀ ਰਹਿੰਦੇ ਹੋ।
ਜਾਨਤ ਵੇਦ ਭੇਦ ਅਰਿਆਲਮ,
ਜਿਹੜੇ ਵੇਦਾਂ ਦੇ ਆਲਮ ਲੋਕ ਨੇ, ਜਿਹੜੇ ਵੇਦਾਂ ਦਾ ਗੁੱਝਾ ਭੇਦ ਜਾਣਦੇ ਨੇ, ਤੇ ਜਿਨ੍ਹਾਂ ਨੇ ਇੱਥੋਂ ਤੱਕ ਵੀ ਕਹਿਣ ਤੋਂ ਸੰਕੋਚ ਨਹੀਂ ਕੀਤਾ ਵੀ ਇਹ ਵੇਦ ਸ਼ਾਸਤਰ ਐਵੇਂ ਕੁਝ ਵੀ ਨਹੀਂ ਗੀਆਂ ਗੱਲਾਂ, ਕਹਿੰਦੇ ਵੀ ਅਸੀਂ ਹੁਣ ਇਹਨਾਂ ਤੋਂ ਬਹੁਤ ਅੱਗੇ ਲੰਘ ਗਏ ਹਾਂ, ਜਿਨ੍ਹਾਂ ਨੇ ਵੇਦਾਂ ਨੂੰ ਪੜ੍ਹ ਕੇ ਘੁਖਿਆ ਹੈ, ਜਿਨ੍ਹਾਂ ਨੇ ਉਹਨਾਂ ਦੇ ਮਰਮ ਨੂੰ ਸਮਝਿਆ ਹੈ, ਜਿਹੜੇ ਆਪਣੇ ਆਪ ਨੂੰ ਆਲਮ ਫਾਜ਼ਿਲ ਕਹਾਉਂਦੇ ਹਨ, ਬੜੇ ਬੜੇ ਤਕੜੇ ਵਿਦਵਾਨ, ਬੜੇ ਬੜੇ ਤਕੜੇ ਪੰਡਿਤ, ਉਹ ਵੀ ਉਸ ਦਾ ਅੰਤ ਨਹੀਂ ਪਾ ਸਕੇ। ਕਿਉਂ? ਬਾਣੀ ਦੱਸਦੀ ਹੈ ਕਿ ਜਿਹੜੇ ਵੇਦ ਹਨ ਇਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਵੇਦ ਭੇਦ ਨਹੀਂ ਲਖੇ, ਜਿਹੜੇ ਵੇਦ ਨੇ ਉਹ ਦਸਵੇਂ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਭੇਦ ਨਹੀਂ ਜਾਣਦੇ, ਬ੍ਰਹਮ ਬ੍ਰਹਮਾ ਨਹੀਂ ਬੁੱਝੇ, ਨਾ ਹੀ ਵੇਦਾਂ ਦੇ ਬਣਾਉਣ ਵਾਲਾ ਬ੍ਰਹਮਾ ਹੀ ਉਸ ਗੱਲ ਨੂੰ ਬੁੱਝਿਆ ਹੈ, ਹੋਰ ਕਿਹੜਾ ਮਨੁੱਖ ਬੁੱਝ ਸਕਦਾ ਹੈ।
ਨਿਰੰਕਾਰ ਨਿਰਵਿਕਾਰ ਨਿਰਲੰਬ,
ਨਿਰਅਕਾਰ ਅਕਾਲ ਪੁਰਖ ਵਾਹਿਗੁਰੂ ਹੈ, ਨਿਰਵਿਕਾਰ ਉਹ ਵਿਕਾਰਾਂ ਤੋਂ ਵੀ ਰਹਿਤ ਹੈ, ਨਿਰਲੰਬ ਉਹ ਕਿਸੇ ਆਸਰੇ ਤੋਂ ਦੇ ਵੀ ਅਧੀਨ ਨਹੀਂ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਵੀ ਨਹੀਂ, ਉਹ ਆਪਣੇ ਹੀ ਆਸਰੇ ਹੈ। ਇਸ ਇਹ ਸਾਰੇ ਪ੍ਰਭੂ ਦੇ ਗੁਣ ਹਨ, ਉਹਦਾ ਆਕਾਰ ਕੋਈ ਵਰਣਨ ਨਹੀਂ ਕਰ ਸਕਦਾ, ਬਾਕੀ ਸਾਰੇ ਜੀਵ ਆਕਾਰ ਵਿੱਚ ਨੇ, ਬਾਕੀ ਸਾਰੇ ਜੀਵ ਵਿਕਾਰਾਂ ਵਿੱਚ ਨੇ, ਬਾਕੀ ਸਾਰੇ ਕਿਸੇ ਨਾ ਕਿਸੇ ਦੇ ਆਸਰੇ ਨੇ, ਪਰ ਪ੍ਰਭੂ ਇਹਨਾਂ ਤਿੰਨਾਂ ਗੁਣਾਂ ਤੋਂ ਉੱਚਾ ਹੈ।
ਆਦਿ ਅਨੀਲ ਅਨਾਦਿ ਅਸੰਭ,
ਆਦਿ ਕਹੀਏ ਮੁੱਢ ਵਿੱਚ ਵੀ ਸੀ ਤੇ ਰੂਪ ਤੋਂ ਰਹਿਤ ਹੈ, ਉਹਦਾ ਕੋਈ ਰੂਪ ਨਹੀਂ ਵਰਣਨ ਕਰ ਸਕੇ ਦੱਸ ਸਕਦਾ, ਉਹਦਾ ਆਦਿ ਨਹੀਂ ਦੱਸਿਆ ਜਾ ਸਕਦਾ, ਉਹ ਜਨਮ ਮਰਨ ਤੋਂ ਰਹਿਤ ਹੈ।
ਤਾਂ ਕਾ ਮੂੜ ਅਚਾਰਤ ਭੇਦਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮੂਰਤੀ ਪੂਜਾ ਦਾ ਵੀ ਖੰਡਨ ਕਰਦੇ ਹਨ ਆਪਣੀ ਬਾਣੀ ਵਿੱਚ, ਕਿ ਮੂਰਖ ਲੋਕ ਨੇ ਜਿਹੜੇ ਉਸ ਦਾ ਅੰਤ ਦੱਸਣਾ ਚਾਹੁੰਦੇ ਨੇ। ਫਿਰ ਪੜੋ ਜੀ,
ਤਾਂ ਕਾ ਮੂੜ ਉਚਾਰਤ ਭੇਦਾ,
ਮੂਰਖ ਲੋਕ ਜਿਹੜੇ ਨੇ ਉਹ ਅਕਾਲ ਪੁਰਖ ਦਾ ਗੁੱਝਾ ਭੇਦ ਦੱਸਦੇ ਨੇ, ਤੇ ਜਦੋਂ ਅੰਤ ਨਹੀਂ ਆਉਂਦਾ ਫਿਰ ਪਛਤਾਉਂਦੇ ਨੇ, ਫਿਰ ਉਹਨਾਂ ਨੂੰ ਛਿੱਥੇ ਹੋਣਾ ਪੈਂਦਾ ਵੀ ਜੇ ਪਹਿਲਾਂ ਪਤਾ ਹੁੰਦਾ ਤੇ ਨਾ ਹੀ ਇਸ ਗੱਲ ਦੀ ਡੀਂਗ ਮਾਰਦੇ।
ਜਾਂ ਕੋ ਭੇਵ ਨਾ ਪਾਵਤ ਵੇਦਾ,
ਜਿਸ ਵਾਹਿਗੁਰੂ ਦਾ ਭੇਦ ਵੇਦ ਵੀ ਨਹੀਂ ਪਾ ਸਕਦੇ, ਇਹ ਮੂੜ ਜੀਵ ਕਿਵੇਂ ਉਸ ਦਾ ਅੰਤ ਪਾ ਸਕਦਾ ਹੈ।
ਤਾਂ ਕੋ ਕਰ ਪਾਹਨ ਅਨੁਮਾਨਤ,
ਕਈ ਲੋਕ ਉਸ ਨੂੰ ਪੱਥਰ ਕਰਕੇ ਪੂਜ ਰਹੇ ਹਨ, ਵਿਚਾਰ ਰਹੇ ਹਨ, ਅਨੁਮਾਨ ਲਾ ਰਹੇ ਹਨ, ਅਨੁਮਾਨ ਪ੍ਰਮਾਣ ਦੁਆਰਾ ਪੱਥਰ ਦੀ ਮੂਰਤੀ ਦੀ ਕਲਪਨਾ ਕਰਕੇ ਉਸ ਨੂੰ ਮੱਥਾ ਟੇਕ ਰਹੇ ਹਨ ਕਿ ਇਹ ਹੀ ਰੱਬ ਹੈ।
ਮਹਾਮੂੜ ਕਛ ਭੇਦ ਨਾ ਜਾਣਤ,
ਇਹ ਜਿੰਨੇ ਵੀ ਮੂਰਤੀਆਂ ਦੀ ਪੂਜਾ ਕਰਨ ਵਾਲੇ, ਪੱਥਰਾਂ ਦੀ ਪੂਜਾ ਕਰਨ ਵਾਲੇ ਲੋਕ ਨੇ, ਇਹ ਮਹਾਂਮੂਰਖ ਹਨ। ਮਹਾਮੂੜ ਕਛ ਭੇਦ ਨਾ ਜਾਣਤ, ਇਹਨਾਂ ਨੇ ਵਾਹਿਗੁਰੂ ਦੇ ਗੁੱਝੇ ਭੇਦ ਨੂੰ ਨਹੀਂ ਜਾਣਿਆ।
ਮਹਾਦੇਵ ਕਉ ਕਹਿਤ ਸਦਾ ਸ਼ਿਵ,
ਸ਼ਿਵ ਕਹੀਏ ਕਲਿਆਣ ਸਰੂਪ ਵਾਹਿਗੁਰੂ। ਕੁਝ ਲੋਕਾਂ ਨੇ, ਮਹਾਦੇਵ ਸ਼ਿਵਜੀ ਦਾ ਨਾਮ ਹੈ, ਕੁਝ ਲੋਕਾਂ ਨੇ ਸ਼ਿਵਜੀ ਨੂੰ ਹੀ ਪਰਮਾਤਮਾ ਕਰਕੇ ਪੂਜਣਾ ਸ਼ੁਰੂ ਕਰ ਦਿੱਤਾ।
ਨਿਰੰਕਾਰ ਕਾ ਚੀਨਤ ਨਹਿ ਭੇਵ,
ਉਹਨਾਂ ਨੇ ਸੱਚ ਤਾਂ ਇਹ ਹੈ ਕਿ ਨਿਰੰਕਾਰ ਪਰਿਪੂਰਨ ਪਰਮਾਤਮਾ ਦਾ ਭੇਦ ਜਾਣਿਆ ਹੀ ਨਹੀਂ।
ਆਪ ਆਪਣੀ ਬੁੱਧ ਹੈ ਜੇਤੇ,
ਜਿੰਨੀ ਜਿੰਨੀ ਵੀ ਕਿਸੇ ਵਿੱਚ ਮਤ ਹੈ,
ਵਰਣਤ ਭਿੰਨ ਭਿੰਨ ਤੇ,
ਉਹ ਆਪਣੀ ਮਤ ਦੇ ਅਨੁਸਾਰ ਪਰਿਪੂਰਨ ਪਰਮਾਤਮਾ ਨੂੰ ਭਿੰਨ ਭਿੰਨ ਵੱਖ ਵੱਖ ਅੱਡ ਅੱਡ ਕਰਕੇ ਬਿਆਨ ਕਰਦਾ ਹੈ।
ਤੁਮਰਾ ਲਖਾ ਨਾ ਜਾਏ ਪਸਾਰਾ,
ਇਹ ਮੇਰੇ ਵਾਹਿਗੁਰੂ ਤੇਰਾ ਪਸਾਰਾ ਤੇਰਾ ਅੰਤ ਨਹੀਂ ਜਾਣਿਆ ਜਾਂਦਾ।
ਇਹ ਬਿਦ ਸਜਾ ਪ੍ਰਥਮ ਸੰਸਾਰਾ,
ਤੁਸੀਂ ਇਸ ਸੰਸਾਰ ਦੀ ਕਿਵੇਂ ਰਚਨਾ ਕੀਤੀ? ਇਹ ਵੱਖ ਵੱਖ ਗ੍ਰੰਥਕਾਰਾਂ ਨੇ ਵੱਖ ਵੱਖ ਰਾਇਆਂ ਦਿੱਤੀਆਂ ਹਨ।
ਇੱਕ ਹੈ ਰੂਪ ਅਨੂਪ ਸਰੂਪ,
ਇੱਕ ਹੀ ਤੁਹਾਡਾ ਸਰੂਪ ਹੈ, ਉਹ ਬਹੁਤ ਸੁੰਦਰ ਸਰੂਪ ਹੈ, ਉਹ ਅਨੁਪਮ ਸਰੂਪ ਹੈ ਜਿਸ ਦਾ ਅੰਤ ਨਹੀਂ ਆਉਂਦਾ।
ਰੰਗ ਪਇਓ ਰਾਵ ਕਹੀਂ ਭੂਪਾ,
ਕਿਤੇ ਤੁਸੀਂ ਕੰਗਾਲ ਦਿਸ ਰਹੇ ਹੋ ਤੇ ਕਿਤੇ ਤੁਸੀਂ ਰਾਜੇ ਬਣ ਕੇ ਬੈਠੇ ਹੋਏ ਹੋ। ਕਦੋਂ ਭਿਖਾਰੀ ਹੋ ਕੇ ਮੰਗਤ ਫਿਰਤ ਭੀਖ, ਕਿਤੇ ਤਾਂ ਮੰਗਤੇ ਹੋ ਕੇ ਭਿਖਿਆ ਮੰਗ ਰਹੇ ਹੋ ਦਰ ਦਰ ਦੇ ਉੱਤੇ, ਤੇ ਕਿਤੇ ਰਾਜਿਆਂ ਦੇ ਰਾਜੇ ਹੋ ਕੇ ਮਹਾਦਾਨੀ ਹੋ ਕੇ ਸੋਭਾ ਪਾ ਰਹੇ ਹੋ।
ਅੰਡਜ ਜੇਰਜ ਸੇਤ ਜਕੀਨੀ,
ਜਗਤ ਦੀ ਉਤਪਤੀ ਚਾਰ ਖਾਣੀਆਂ ਤੋਂ ਹੋਈ ਹੈ। ਪਹਿਲੀ ਖਾਣੀ ਹੈ ਅੰਡਿਆਂ ਦੀ, ਅੰਡਜ ਕਹੀਏ ਅੰਡਿਆਂ ਤੋਂ, ਭਾਵ ਜਿਹੜੇ ਪੰਛੀ ਹਨ ਉਹ ਅੰਡੇ ਦਿੰਦੇ ਹਨ, ਉਹਨਾਂ ਵਿੱਚੋਂ ਬੱਚੇ ਨਿਕਲਦੇ, ਇੱਕ ਅੰਡਜ ਖਾਣੀ। ਇਸੇ ਤਰ੍ਹਾਂ ਜੇਰਜ ਖਾਣੀ, ਜਿਹੜੇ ਪਸ਼ੂ ਹਨ ਮਨੁੱਖ ਹਨ ਜੇਰ ਦੁਆਰਾ ਜਿਨ੍ਹਾਂ ਦੀ ਉਤਪਤੀ ਹੁੰਦੀ ਹੈ। ਤੇ ਸੇਤਜ ਕਹਿੰਦੇ ਨੇ ਮੁੜਕੇ ਨੂੰ, ਜਿਹੜੇ ਮੁੜਕੇ ਦੇ ਵਿੱਚੋਂ ਜੂਆਂ ਲੀਖਾਂ ਧੱਖਾਂ ਜਨਮ ਲੈਂਦੀਆਂ ਨੇ। ਧਰਤੀ ਨੂੰ ਜਦੋਂ ਮੁੜਕਾ ਆਉਂਦਾ ਤੇ ਕਈ ਕੀੜੇ ਮਕੌੜੇ ਪੈਦਾ ਹੋ ਜਾਂਦੇ ਨੇ, ਇਹ ਸੇਤਜ ਖਾਣੀ ਹੈ।
ਉਤਪੁਜ ਖਾਨ ਬਹੁਰ ਰਚ ਦੀਨੀ,
ਉਤਪੁਜ ਖਾਨ ਚੌਥੀ ਖਾਨ ਹੈ, ਜੋ ਧਰਤੀ ਨੂੰ ਫਾੜ ਕੇ ਪ੍ਰਿਥਵੀ ਦੇ ਵਿੱਚੋਂ ਬਨਸਪਤੀ ਉੱਗਦੀ ਹੈ। ਇਹ ਸਾਰੀ ਬਨਸਪਤੀ ਉਤਪਜ ਖਾਣੀ ਹੈ।
ਕਹੋ ਫੁੱਲ ਰਾਜਾ ਹੈ ਬੈਠਾ,
ਕਿਤੇ ਤੁਸੀਂ ਖੁਸ਼ੀ ਦੇ ਨਾਲ ਫੁੱਲ ਕੇ ਰਾਜੇ ਬਣ ਕੇ ਬੈਠੇ ਹੋਏ ਹੋ।
ਕਹੋ ਸਿਮਟ ਪਇਓ ਸ਼ੰਕਰ ਇਕੱਠਾ,
ਕਿਤੇ ਤੁਸੀਂ ਸਿਮਟ ਕੇ ਇਕੱਠੇ ਹੋਏ ਬੈਠੇ ਹੋ, ਭਾਵ ਸੰਕੋਚਿਆ ਹੋਇਆ ਹੈ ਤੁਸੀਂ ਆਪਣੇ ਆਪ ਨੂੰ।
ਸਗਰੇ ਸ੍ਰਿਸ਼ਟ ਦਿਖਾਏ ਅਚੰਭਵ,
ਸਾਰੀ ਦੁਨੀਆਂ ਨੂੰ ਅਚੰਭਵ ਗੱਲਾਂ ਵਿਖਾ ਰਹੇ ਹੋ।
ਆਦਿ ਜੁਗਾਦ ਸਰੂਪ ਸੁਜੰਭਵ,
ਸਭ ਦਾ ਮੁੱਢ ਜੁਗਾਂ ਦਾ ਮੁੱਢ ਤੁਹਾਡੇ ਤੋਂ ਹੀ ਹੋਇਆ ਹੈ। ਸਰੂਪ ਸਯਮ ਪਵ, ਅਤੇ ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਹੋ।
ਅਬ ਰੱਖਿਆ ਮੇਰੀ ਤੁਮ ਕਰੋ,
ਮਹਾਰਾਜ ਕਿਰਪਾ ਕਰਕੇ ਮੇਰੀ ਰੱਖਿਆ ਕਰੋ।
ਸਿੱਖ ਅਭਾਰ ਅਸਿੱਖ ਸੰਘਰ,
ਸਾਡੇ ਸਿੱਖਾਂ ਨੂੰ ਬਚਾਉਣਾ ਕਰੋ, ਤੇ ਜਿਹੜੇ ਅਸਿੱਖ ਸਿੱਖੀ ਦੇ ਬਰਖਲਾਫ ਬੇਮੁਖ ਲੋਕ ਨੇ ਉਹਨਾਂ ਨੂੰ ਖਤਮ ਕਰੋ।
ਦੁਸ਼ਟ ਜਿਤੇ ਉਠਵੰਤ ਤੁਪਾਤਾ,
ਜਿੰਨੇ ਵੀ ਦੁਸ਼ਟ ਲੋਕ ਉਪਾਧੀਆਂ ਉਠਾ ਰਹੇ ਹਨ, ਬਦਫੈਲੀਆਂ ਕਰਨ ਵਾਲੇ ਹਨ, ਝਗੜੇ ਖੜੇ ਕਰਨ ਵਾਲੇ ਹਨ,
ਸਕਲ ਮਲੇਸ਼ ਕਰੋ ਰਣਘਾਤਾ,
ਉਹਨਾਂ ਸਾਰੇ ਜ਼ਾਲਮਾਂ ਦਾ ਨਾਸ਼ ਕਰ ਦਿਓ। ਮਲੇਸ਼ ਕਰੋ ਰਣਘਾਤਾ, ਉਹਨਾਂ ਮਲੇਸ਼ਾਂ ਦਾ ਨਾਸ਼ ਕਰੋ ਜਿਹਦੀ ਭਾਸ਼ਾ ਸ਼ੁੱਧ ਨਹੀਂ ਹੈ, ਜਿਹਦੀ ਬੋਲੀ ਦੀ ਸਮਝ ਹੀ ਨਹੀਂ ਆਉਂਦੀ, ਉਹਨੂੰ ਕੋਸ਼ ਵਿੱਚ ਮਲੇਸ਼ ਲਿਖਿਆ ਹੈ। ਇਸੇ ਪ੍ਰਕਾਰ ਦੇ ਨਾਲ ਜਿਹਦੀ ਰਹਿਤ ਸੁੱਚੀ ਨਹੀਂ, ਜਿਹਦਾ ਜੀਵਨ ਪਵਿੱਤਰ ਨਹੀਂ, ਜਿਹੜਾ ਵਿਭਚਾਰੀ ਮਨੁੱਖ ਹੈ, ਉਹਨੂੰ ਵੀ ਮਲੇਸ਼ ਲਿਖਿਆ ਹੈ। ਜਿਹੜਾ ਮਨੁੱਖ ਧਰਮ ਗ੍ਰੰਥਾਂ ਦੇ ਉਲਟ ਬੋਲਦਾ ਹੈ ਅਤੇ ਗਊ ਦਾ ਮਾਸ ਖਾਂਦਾ ਹੈ, ਉਹਨੂੰ ਮਲੇਸ਼ ਲਿਖਿਆ ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਨੇ। ਅਤੇ ਜਿਹੜੇ ਜਿਹੜੇ ਧਰਮ ਦੇ ਵਿਪਰੀਤ ਲੋਕ ਹਨ, ਧਰਮ ਦੇ ਵਿੱਚ ਖੱਲਰ ਪਾਉਣ ਵਾਲੇ ਹਨ, ਜਿਨ੍ਹਾਂ ਦਾ ਆਪਣਾ ਕੋਈ ਚੰਗਾ ਆਚਰਣ ਹੀ ਨਹੀਂ ਹੈ, ਉਹਨਾਂ ਸਾਰੇ ਜ਼ਾਲਮਾਂ ਨੂੰ, ਉਹਨਾਂ ਦੁਸ਼ਟ ਜੁਰਵਾਣਿਆਂ ਨੂੰ ਤੁਸੀਂ ਨਾਸ਼ ਕਰੋ।
ਜੇ ਅਸ ਧੁਜ ਤਵ ਸਰਣੀ ਪਰੇ,
ਜਿਹੜੇ ਜਿਹੜੇ ਜੀਵ ਅਸ ਧੁਜ, ਜਿਹੜੇ ਜਿਹੜੇ ਤੇਰੀ ਸ਼ਰਨ ਵਿੱਚ ਪੈਂਦੇ ਨੇ, ਇੱਕ ਮੇਰਾ ਵੀ ਅਰਥ ਸੁਣ ਲਓ ਵਿੱਚ ਰਹਿ ਜੂ ਮੇਰੇ ਮਨ ਦੇ, ਜਿਹੜੇ ਮੁਸਲਮਾਨ ਨੇ ਧਰਮ ਦੀ ਮਰਿਆਦਾ ਤੋਂ ਡਿੱਗੇ ਹੋਏ, ਉਹਨਾਂ ਨੂੰ ਵੀ ਮਲੇਸ਼ ਕਿਹਾ ਹੈ। ਜਿਹੜੇ ਸਿੱਖ ਹੋ ਕੇ ਮੁਸਲਮਾਨ ਨਾਲ ਕੁੜੀ ਵਿਆਹ ਦਿੰਦੇ ਨੇ, ਉਹਦੇ ਪੱਲੇ ਕੱਖ ਨਹੀਂ ਰਹਿੰਦਾ, ਤੇ ਜਿਹੜਾ ਸਿੱਖ ਦਾ ਵੀ ਹੋ ਕੇ ਮੁਸਲਮਾਨੀ ਨਾਲ ਵਿਆਹ ਕਰਦਾ, ਉਹਦਾ ਵੀ ਜਿਹੜਾ ਕੁਲ ਹੈ ਖਤਮ ਸਮਝੋ। ਇਸ ਕਰਕੇ ਇਹ ਹੋਰ ਥਾਂ ਦੇ ਉੱਤੇ ਪ੍ਰਕਰਨ ਆਇਆ। ਇਸ ਕਰਕੇ ਜਦੋਂ ਵੀ ਵਿਆਹ ਸ਼ਾਦੀ ਕਰਨੀ, ਜਿਹੜਾ ਸਿੱਖ ਹੈ ਉਹਨੇ ਮੁਸਲਮਾਨਾਂ ਨਾਲ ਵਿਆਹ ਨਹੀਂ ਕਰਨਾ, ਇਹ ਬਜਰ ਕੁਰੈਤ ਹੈ। ਹਾਂਜੀ,
ਤਿੰਨਕੇ ਦੁਸ਼ਟ ਦੁਖਤ ਹੈ ਮਰੇ,
ਉਹ ਜਿਹੜੇ ਦੁਸ਼ਟ ਲੋਕ ਹਨ ਦੁਖੀ ਹੋ ਕੇ ਮਰਦੇ ਹਨ। ਜਿਹੜੇ ਜਿਹੜੇ ਸੰਤ ਭਗਤ ਹਨ, ਉਹਨਾਂ ਦੇ ਵੈਰੀ ਜਿਹੜੇ ਨੇ ਉਹ ਦੁਸ਼ਟ ਲੋਕ ਹਨ, ਉਹ ਦੁਖੀ ਹੋ ਕੇ ਮਰ ਰਹੇ ਹਨ।
ਪੁਰਖ ਜਵਨ ਪਗ ਪਰੇ ਤਿਹਾਰੇ,
ਜਿਹੜੇ ਜਿਹੜੇ ਮਹਾਰਾਜ ਆਪ ਜੀ ਦੇ ਚਰਨੀ ਪੈਂਦੇ ਹਨ,
ਤਿੰਨ ਕੇ ਤੁਮ ਸੰਕਟ ਸਭ ਟਾਰੇ,
ਉਹਨਾਂ ਦੇ ਤੁਸੀਂ ਸਾਰੇ ਦੇ ਸਾਰੇ ਸੰਕਟ ਦੂਰ ਕਰ ਦਿੰਦੇ ਹੋ, ਨਿਵਿਰਤ ਕਰ ਦਿੰਦੇ ਹੋ।
ਜੋ ਕਲ ਕੋ ਇੱਕ ਵਾਰ ਧਿਆਇ ਹੈ,
ਜਿਹੜਾ ਜੀਵ ਕਲਯੁਗ ਦੇ ਭਿਆਨਕ ਸਮੇਂ ਅੰਦਰ ਇੱਕ ਵਾਰ ਵੀ ਤੈਨੂੰ ਚੇਤੇ ਕਰਦਾ ਹੈ,
ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ।
ਉਸ ਮਨੁੱਖ ਦੇ ਲਾਗੇ ਕਾਲ ਨਹੀਂ ਆਉਂਦਾ, ਮੌਤ ਉਹਦੇ ਤੋਂ ਡਰਨ ਲੱਗ ਪੈਂਦੀ, ਜਿਹੜਾ ਰੱਬ ਦਾ ਇੱਕ ਵਾਰ ਵੀ ਨਾਮ ਲੈਂਦਾ ਹੈ। ਜਦੋਂ ਕੁਝ ਮੂੰਹ ਵਿੱਚ ਪਾਉਣਾ, ਉਦੋਂ ਮਰਿਆਦਾ ਭੀ ਵਾਹਿਗੁਰੂ ਕਹਿ ਕੇ ਪਾਓ, ਪਰਮੇਸ਼ਰ ਨੂੰ ਚੇਤੇ ਕਰਕੇ ਖਾਓ ਪੀਓ ਪਹਿਨੋ।
ਰੱਛਾ ਹੋਏ ਤਾਹੇ ਸਭ ਕਾਲਾ,
ਜਿਹੜਾ ਪਰਮੇਸ਼ਰ ਨੂੰ ਚੇਤੇ ਕਰਦਾ ਥੋੜੇ ਤੋਂ ਥੋੜਾ ਸਮਾਂ ਵੀ, ਉਹਦੀ ਵੀ ਪਰਮਾਤਮਾ ਰੱਖਿਆ ਕਰਦਾ। ਜਿਹੜਾ ਜਿੰਨਾ ਜਿਆਦਾ ਯਾਦ ਕਰਦਾ ਓਨੀ ਜਿਆਦੀ ਰੱਖਿਆ ਹੁੰਦੀ ਹੈ।
ਦੋਸ਼ਟ ਅਰਿਸ਼ਟ ਟਰੇ ਤਤਕਾਲਾ,
ਛੋਟੇ ਵਿਘਨ ਤਤਕਾਲ ਦੂਰ ਹੋ ਜਾਂਦੇ ਹਨ।
ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ,
ਜਿੰਨਾ ਉੱਤੇ ਤੁਸੀਂ ਮੇਹਰ ਦੀ ਦ੍ਰਿਸ਼ਟੀ ਕਰਕੇ ਵੇਖਦੇ ਹੋ,
ਤਾਂ ਕਿ ਤਾਪ ਤਨਕ ਮੋਹਰ।
ਉਹਨਾਂ ਦੇ ਜਿਹੜੇ ਤਾਪ ਨੇ ਨਾ, ਤਿੰਨੇ ਹੀ ਆਦਿ ਵਿਆਦੀ ਉਪਾਧੀ, ਅਧੀ ਭੂਤਕ ਅਧੀ ਦੈਵਕ ਆਦਿ, ਉਹ ਸਾਰੇ ਤਨਕ ਇੱਕ ਛਿਨ ਮਾਤਰ ਵਿੱਚ ਨਾਸ਼ ਕਰ ਦਿੰਦੇ ਹੋ।
ਰਿੱਧ ਸਿੱਧ ਕਰਮ ਸਭ ਹੋਈ,
ਉਹਨਾਂ ਦੇ ਘਰਾਂ ਵਿੱਚ ਰਿਧੀਆਂ ਸਿੱਧੀਆਂ ਨਿਧੀਆਂ ਆ ਜਾਂਦੀਆਂ ਹਨ।
ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ,
ਜਿਹੜੇ ਦੁਸ਼ਟ ਲੋਕ ਨੇ ਉਹਨਾਂ ਦੇ ਪਰਛਾਵੇਂ ਨੂੰ ਵੀ ਤੱਕ ਨਹੀਂ ਸਕਦੇ।
ਇੱਕ ਵਾਰ ਜਿੰਤ ਮੈਂ ਸੰਭਾਰਾ,
ਜਿਸ ਪ੍ਰਾਣੀ ਨੇ ਇੱਕ ਵਾਰ ਵੀ ਹੇ ਵਾਹਿਗੁਰੂ ਤੈਨੂੰ ਯਾਦ ਕੀਤਾ ਹੈ,
ਕਾਲ ਫਾਸਤੇ ਤਾਹੇ ਅਬਾਰਾ,
ਉਹਨੂੰ ਤੁਸੀਂ ਕਾਲ ਦੀ ਫਾਈ ਤੋਂ ਬਚਾ ਲਿਆ ਹੈ।
ਜਿਨ ਨਰ ਨਾਮ ਤਿਹਾਰੋ ਕਹਾ,
ਜਿੰਨਾ ਜਿੰਨਾ ਨਰ ਮਨੁੱਖਾਂ ਨੇ ਤੇਰਾ ਨਾਮ ਲਿਆ ਹੈ,
ਦਾਰਦ ਦੁਸ਼ਟ ਦੁਖ ਤੇਰਾ,
ਉਹਨਾਂ ਦੇ ਲਾਗੇ ਦਲਿੱਦਰ ਗਰੀਬੀ ਅਤੇ ਦੁੱਖ ਨਹੀਂ ਰਹਿੰਦੇ।
ਖੜਗ ਕੇਤ ਮੈਂ ਸਰਨ ਤਿਹਾਰੀ,
ਹੇ ਅਕਾਲ ਪੁਰਖ ਖੜਗ ਧਾਰੀ, ਸ੍ਰੀ ਸਾਹਿਬ ਰੱਖਣ ਵਾਲੇ ਮੈਂ ਤੇਰੀ ਸ਼ਰਨ ਵਿੱਚ ਹਾਂ।
ਆਪ ਹੱਥ ਦੇ ਲਿਹੋ ਉਬਾਰੇ,
ਆਪਣਾ ਮਿਹਰ ਦਾ ਹੱਥ ਦੇ ਕੇ ਮੈਨੂੰ ਬਚਾਉਣਾ ਕਰੋ।
ਸਰਬ ਠੌਰ ਮੋਹੋ ਸਹਾਈ,
ਸਾਰਿਆਂ ਹੀ ਥਾਵਾਂ ਤੇ ਤੁਸੀਂ ਮੇਰੀ ਸਹਾਇਤਾ ਕਰੋ।
ਦੁਸ਼ਟ ਦੁਖ ਤੇ ਲਿਹੋ ਬਚਾਈ,
ਜਿਹੜੇ ਦੁਸ਼ਟ ਲੋਕ ਨੇ ਤੇ ਦੁਖੀ ਲੋਕ ਨੇ ਉਹਨਾਂ ਤੋਂ ਮੈਨੂੰ ਬਚਾ ਲਵੋ।
ਕਿਰਪਾ ਕਰੇ ਹਮ ਪਰ ਜਗ ਮਾਤਾ,
ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ। ਕਈ ਲੋਕ ਡਰਦੇ ਨੇ ਭਈ ਜਿਵੇਂ ਬਿਜਲੀ ਪੈਂਦੀ ਆ, ਵੀ ਮਾਤਾ ਕੀ ਹੋਈ, ਕੋਈ ਦੇਵੀ ਮਾਤਾ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਸਾਡੇ ਉੱਤੇ ਦੇਵੀ ਮਾਤਾ ਨੇ ਕਿਰਪਾ ਕੀਤੀ, ਜਿਹੜਾ ਪਰਮਾਤਮਾ ਉਹਦੇ ਵਿੱਚ ਲਿੰਗ ਪਲਿੰਗ ਭੇਦ ਨਹੀਂ ਹੈ, ਭਾਵ ਨਾ ਉਹ ਇਸਤਰੀ ਹੈ ਤੇ ਨਾ ਉਹ ਪੁਰਸ਼ ਹੈ। ਇਸ ਕਰਕੇ ਕਈ ਥਾਵਾਂ ਦੇ ਉੱਤੇ ਉਹਨੂੰ ਲਿੰਗ ਵਿੱਚ ਕਥਨ ਕੀਤਾ, ਕਈਆਂ ਥਾਵਾਂ ਤੇ ਪੁਲਿੰਗ ਵਿੱਚ ਕਥਨ ਕੀਤਾ। ਇਹਦਾ ਸੰਪਰਦਾਇ ਇਹ ਹੀ ਅਰਥ ਹੈ ਕਿ ਜਗ ਮਾਤਾ ਜੋ ਸਾਰੇ ਜਗਤ ਦਾ ਸ਼੍ਰੋਮਣੀ ਹੈ, ਜਿਹਦੇ ਤੋਂ ਸਾਰਾ ਜਗਤ ਪੈਦਾ ਹੋਇਆ ਹੈ, ਜਗ ਮਾਤਾ ਸੰਸਾਰ ਦਾ ਨਿਮਿਤ ਕਾਰਨ, ਜਿਹਨੇ ਤੋਂ ਸਾਰੇ ਜਗਤ ਨੂੰ ਨਿਰਮਾਤਾ, ਸਾਰੇ ਜਗਤ ਦੇ ਪੈਦਾ ਕਰਨ ਵਾਲਾ, ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਜਦੋਂ ਕਿਰਪਾ ਦ੍ਰਿਸ਼ਟੀ ਕੀਤੀ,
ਗ੍ਰੰਥ ਕਰਾ ਪੂਰਨ ਸੁਭਰਾਤਾ,
ਤਾਂ ਮੈਂ ਇਹ ਜਿਹੜਾ ਦਸਮ ਗ੍ਰੰਥ ਦਾ ਇੱਕ ਭਾਗ ਹੈ ਤ੍ਰਿਆ ਚਰਿੱਤਰ, ਇਹ ਪੂਰਾ ਕਰ ਦਿੱਤਾ।
ਕਿਲ ਵਿਖ
ਸੁਭਰਾਤਾ, ਸ੍ਰਿਸ਼ਟ ਰਾਤ ਦੇ ਸਮੇਂ,
ਕਿਲ ਵਿਖ ਸਕਲ ਦੇਹ ਕੋ ਹਰਤਾ,
ਇਹ ਜਿਹੜਾ ਗ੍ਰੰਥ ਹੈ, ਇਹ ਜਿਹੜੀ ਚੌਪੀ ਹੈ, ਇਹ ਸਾਰੇ ਹੀ ਸਰੀਰ ਦੇ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ।
ਦੁਸ਼ਟ ਦੋਖਿਅਨ ਕੋ ਸ਼ਹਿ ਕਰਤਾ,
ਜਿੰਨੇ ਵੀ ਦੁਸ਼ਟ ਦੇ ਦੁਖੀ ਹਨ ਉਹਨਾਂ ਦੇ ਨਾਸ਼ ਕਰਨ ਦੀ ਸਮਰੱਥਾ ਹੈ ਇਸ ਗ੍ਰੰਥ ਵਿੱਚ। ਤਾਂ ਲੋਕ ਦਸਮ ਗ੍ਰੰਥ ਦਾ ਪਾਠ ਵੀ ਕਰਦੇ ਹਨ ਤੇ ਕਰਵਾਉਂਦੇ ਹਨ, ਵੱਡੇ ਵੱਡੇ ਵਿਘਨਾਂ ਦਾ ਨਾਸ਼ ਹੁੰਦਾ ਹੈ।
ਸ੍ਰੀ ਅਸਤੋਜ ਜਾ ਭੈ ਦਿਆਲਾ,
ਜਦੋਂ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੋਇਆ,
ਪੂਰਨ ਕਰਾ ਗ੍ਰੰਥ ਤਤਕਾਲਾ,
ਤਾਂ ਅਸੀਂ ਤਤਕਾਲ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ।
ਮਨ ਬਾਸ਼ਤ ਫਲ ਪਾਵੈ ਸੋਈ,
ਇਸ ਦਾ ਮਹਾਤਮ ਲਿਖਦੇ ਨੇ, ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ ਉਹ ਮਨ ਇੱਛਿਤ ਫਲਾਂ ਦੀ ਪ੍ਰਾਪਤੀ ਕਰ ਲਵੇ।
ਕੋਈ
ਉਸ ਮਨੁੱਖ ਦੇ ਲਾਗੇ ਕੋਈ ਦੁੱਖ ਦਲਿੱਦਰ ਨਹੀਂ ਆਵੇਗਾ।
ਅੜਿਲ,
ਅੜਿਲ ਛੰਦ ਦਾ ਨਾਮ ਹੈ, ਜਿਸ ਵਿੱਚ ਚੌਪੀ ਸਾਹਿਬ ਦਾ ਸਾਰਾ ਹੀ ਤ੍ਰਿਆ ਚਰਿੱਤਰ ਦਾ ਮਹਾਤਮ ਲਿਖਿਆ ਹੈ।
सुने गुंग जो जाहे सरस ना पावई।
जे गुंगा बंदा भी इस चौपी साहब नू सुने जा पढ़े ते उनु जबान मिल जांदी है।
सुने मूड चित लाए चतुरता आवई।
जे कोई मूर्ख सुने चित ला के ते ओ बंदा चतुर हो जांदा, उनु बुद्धि प्राप्त हुंदी है।
दुख दर्द पाओ निकट ना
ते दुख पीड़ा अते डर
तिन नर के रह
उन्हां लोकां दे लागे भी नहीं पौंदे, लागे नहीं आउंदे।
बोलो जाकी एक बार चौपाई को कह।
जेड़ा सिख एक बार भी इस चौपी नूं श्रद्धा दे नाल रोज पढ़दा, इसे करके गुरु जी ने इस चौपी नूं दो वेर पढ़न दा संकेत कीता। एक बार सवेर दे नितनेम विच, एक बार शाम नूं रहरास दे पाठ विच।
चौपाई संबत सत्रह सहज पणिज।
हुण तरीक लिखदे ने भी ये ग्रंथ कोई ये ना कवे भी खुरे कदों लिखिया। संबत सत्रह 1700 संबत सी, सहस पणिज आखीदा है संबत 1700।
अर्ध सहस फुन तीन कहिज।
अते अद्धा सौ संबत उत्ते ला लो, भाव 1750 हो गया, ते तीन ओहदे उपर होर गिण लो, भाव 1753 बिक्रमी संबत सीगा।
भाद्रव सुदी अष्टमी रब
भाद्रव दा महीना सी, सुदी अष्टमी दा दिन सी, ऐतवार सी।
तीरस तद्रव ग्रंथ सुधारा।
सतलुज नदी दे किनारे उत्ते इस ग्रंथ नु सुधारिया है, इस नु बनाउणा कीता है, इस नु समाप्त कीता है।
इत श्री चरित्र पखिया ने त्रिया चरित्र मंत्री भूप संवादे।
ए जेड़ा प्रकरण है त्रिया चरित्र दा आखरी चरित्र है, जिदे विच ए चौपी साहिब दर्ज है, जिस विच राजे ते मंत्री दे अलंकार द्वारा सारियां कथा वर्णन कीतियां गईयां हन। कई लोकां ने 404 चरित्र समाप्त लिखिया है, एक चरित्र दी जगह खाली छड़ी हुई है। कहिंदे जदों मां कलंकी दा ने कलंकी दा अवतार होवेगा उदों ए चरित्र लिखिया जावेगा, ते ओ विचो दे तुकां पा के इदां गिणती 105 दी बनदी है। 405 पाठ शुद्ध है, 405 चरित्र समाप्त, इत्थे 405 चरित्र पूरे हो गए। मस्त शुभ मस्त, शुभ होवे शुभ होवे। इस तो अगे जिहड़ा शब्द पिया है
अफजू,
अफजू इस गल दा संकेत भी अजे दा होर भी भाग बाकी है। ओ हन 12 हकैतां जफरनामा चौप साहिब जी दी विचार करदे आं। ਇਹਦੇ ਤੋਂ ਅੱਗੇ ਸਵੇਰ ਦੇ ਨਿਤਨੇਮ ਵਿੱਚ ਲੋਕ ਸਵਈਆ ਪਾਏ ਗਏ।